صاحب جی سلوک محلہ تیجا سیکھا چو چکیا چو وایا اوہ من ایک تو کر آنا ਛੱਡ ਤੂੰ ਗੁਰ ਕਾ ਸ਼ਬਦ ਪਛਾਣ ਸਿੱਖ ਚੌ ਚੱਕਿਆ ਚੌ ਵਾਇਆ ਇਹ ਮਨ ਇੱਕ ਤੇ ਘਰ ਆਣ
ਪਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਗਰੀਬ ਨਵਾਬ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਰਮ ਪਵਿੱਤਰ ਸਥਾਨ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਰਮ ਪਵਿੱਤਰ ਸਥਾਨ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਵਿੱਚ ਜੁੜ ਕਰਕੇ ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਕਰ ਰਹੇ ਹੋ। ਪਾਤਸ਼ਾਹ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਏਕ ਸਿੱਖ ਦੇ ਸਾਧ ਸੰਗ ਪੰਡਿਤ ਪਰਮੇਸ਼ਰ ਸਤ ਸੰਗਤ ਸਾਧ ਸੰਗਤ ਜਿਹੜੀ ਹੈ ਇਹ ਗੁਰਸਿੱਖ ਸਤਿਗੁਰੂ ਦੀ ਹਜ਼ੂਰੀ ਵਿੱਚ ਅਣਗਿਣਤ ਰੂਪ ਦੇ ਵਿੱਚ ਵੀ ਕਰ ਸਕਦੇ ਹਨ, ਸੈਂਕੜਿਆਂ ਦੀ ਗਿਣਤੀ ਵਿੱਚ ਵੀ, ਹਜ਼ਾਰਾਂ ਦੀ ਗਿਣਤੀ ਵਿੱਚ ਵੀ, ਲੱਖਾਂ ਦੀ ਗਿਣਤੀ ਵਿੱਚ ਵੀ, ਕਰੋੜਾਂ ਦੀ ਗਿਣਤੀ ਦੇ ਵਿੱਚ ਵੀ, ਔਰ ਦੋ ਗੁਰਸਿੱਖ ਮਿਲ ਕੇ ਵੀ ਸਤਸੰਗ ਦਾ ਆਨੰਦ ਮਾਣ ਸਕਦੇ ਹਨ। ਔਰ ਇਕੱਲਾ ਸਿੱਖ ਆਪਣੇ ਮਨ ਨਾਲ ਸਤਸੰਗਤ ਕਰ ਸਕਦਾ ਹੈ, ਔਰ ਜੋ ਆਤਮਦਰਸ਼ੀ ਜਗਿਆਸੂ ਹੈ ਉਹ ਆਪਣੇ ਆਤਮ ਸਰੂਪ ਦੇ ਨਾਲ ਵੀ ਸਤਸੰਗਤ ਕਰਦਾ ਹੈ। ਆਪ ਸੰਗਤਾਂ ਨੇ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਨ ਕਰਕੇ ਆਨੰਦ ਮਾਣਿਆ ਹੈ, ਔਰ ਵੱਡਿਆਂ ਭਾਗਾਂ ਵਾਲੇ ਪ੍ਰਾਣੀ ਜਿੱਥੇ ਸਤਿਗੁਰਾਂ ਦੇ ਇੱਥੇ ਪਾਵਨ ਚਰਨਾਂ ਵਿੱਚ ਜੁੜ ਕੇ ਆਪਣਾ ਜੀਵਨ ਸਫਲ ਕਰ ਰਹੇ ਹਨ, ਉੱਥੇ ਸਾਰੇ ਸੰਸਾਰ ਵਿੱਚ ਜਿੰਨੇ ਵੀ ਪ੍ਰਾਣੀ ਮਾਤਰ ਜੀਵ ਹਨ, ਧੰਨ ਗੁਰੂ ਨਾਨਕ ਨਾਮ ਲੇਵਾ ਜੀਵ ਹਨ, ਦੁਨੀਆਂ ਦੀ ਸਿੱਖ ਸੰਗਤਾਂ ਹਨ, ਉਹ ਇਸ ਮਾਧਿਅਮ ਰਾਹੀਂ ਸਤਸੰਗਤ ਦਾ ਬੜਾ ਭਾਰੀ ਆਨੰਦ ਮਾਣ ਰਹੇ ਹੈ, ਲਾਹ ਪ੍ਰਾਪਤ ਕਰ ਰਹੇ ਹੈ। ਸੰਸਾਰ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਕੋਈ ਸਿੱਖ, ਕੋਈ ਪ੍ਰੇਮੀ, ਕੋਈ ਜਗਿਆਸੂ ਬੈਠਾ ਹੈ ਉਹ ਅੰਤਰੀਵ ਤੌਰ ਤੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਚਰਨਾਂ ਨਾਲ ਜੁੜ ਕੇ ਸਤਸੰਗਤ ਦਾ ਆਨੰਦ ਮਾਣਦਾ ਹੈ, ਔਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕਰਦਾ ਹੈ, ਗੁਰਬਾਣੀ ਦਾ ਮਹਾਨ ਕੀਰਤਨ ਸੁਣਨ ਦਾ, ਗੁਰਬਾਣੀ ਦੀ ਕਥਾ ਦਾ ਰਸ ਪ੍ਰਾਪਤ ਕਰਨ ਦਾ ਲਾਹ ਪ੍ਰਾਪਤ ਕਰਦਾ ਹੈ। ਔਰ ਸਭ ਤੋਂ ਵੱਡੀ ਮਨ ਦੀ ਹਾਜ਼ਰੀ ਹੈ, ਭਾਵੇਂ ਦੂਰ ਦੁਰਾਡੇ ਬੈਠਾ ਸਿੱਖ ਵੀ ਜਦੋਂ ਆਪਣੇ ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਲੈਂਦਾ ਤਾਂ ਉਹਦੇ ਸਰੀਰ ਦੀ ਹਾਜ਼ਰੀ ਵੀ ਲੱਗਦੀ ਹੈ। ਸਵਾਸਾਂ ਦੀ ਹਾਜ਼ਰੀ ਹੈ, ਸਵਾਸਾਂ ਦੁਆਰਾ ਸਿਮਰਨ ਕਰਨਾ। ਇੱਕ ਸੁਰਤ ਦੀ ਹਾਜ਼ਰੀ ਹੈ, ਸੁਰਤ ਵਿੱਚ ਸਤਿਗੁਰੂ ਜੀ ਦੇ ਪਾਵਨ ਸਰੂਪ ਦਾ ਧਿਆਨ ਵਸਾਉਣਾ ਔਰ ਸਰੀਰ ਕਰਕੇ ਵੀ ਸਤਿਗੁਰੂ ਦੇ ਹਜ਼ੂਰ ਹਾਜ਼ਰ ਰਹਿ ਕੇ ਹਾਜ਼ਰੀ ਦੇਣੀ। ਕਿਸੇ ਵੀ ਰੂਪ ਵਿੱਚ ਕਿਸੇ ਵੀ ਢੰਗ ਤਰੀਕੇ ਯੁਗਤੀ ਨਾਲ ਸਤਸੰਗੀ ਗੁਰਮੁਖ ਜਗਿਆਸੂ ਸਤਿਗੁਰੂ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਭਰਦੇ ਹਨ। ਸਤਸੰਗ ਜੀ, ਅੱਜ ਸਤਿਗੁਰੂ ਜੀ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ, ਉਹਨਾਂ ਦੀ ਕਥਾ ਇਸ ਵਕਤ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਇਹ ਸੋਰਠ ਰਾਗ ਦੀ ਵਾਰ ਹੈ ਔਰ ਇਸ ਵਾਰ ਦਾ ਉਚਾਰਨ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਹੋਇਆ। ਸੋਰਠ ਰਾਗਣੀ ਦੀ ਜਿਹੜੀ ਵਾਰ ਹੈ, ਇਹ ਸਾਰੀ ਵਾਰ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਸਲੋਕ ਮਹੱਲੇ ਦੂਸਰੇ ਗੁਰੂ ਸਾਹਿਬਾਨਾਂ ਦੇ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਇਸ ਵਾਰ ਅੰਦਰ ਸ਼ਾਮਲ ਕੀਤੇ ਹਨ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੀ ਜੋ ਉਥਾਨਕਾ ਹੈ ਔਰ ਇਹ ਵਾਕਿਆਤ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਦੋਂ ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਸਭ ਤੋਂ ਪਹਿਲਾਂ ਤੀਰਥ ਰਾਜ ਬੈਲੀ ਸਾਹਿਬ ਜੀ ਦੀ ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਰਚਨਾ ਕੀਤੀ, ਸੇਵਾ ਕੀਤੀ ਔਰ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੂੰ ਉਸ ਅਸਥਾਨ ਦੀ ਸਾਰੀ ਸੇਵਾ ਆਪ ਆਪਣੀ ਪਾਵਨ ਪਵਿੱਤਰ ਸੀਸ ਤੇ ਟੋਕਰੀਆਂ ਢੋ ਕੇ ਆਪ ਸੇਵਾ ਕੀਤੀ ਹੈ ਔਰ ਇਹ ਵਾਕਿਆਤ ਸਤਿਗੁਰੂ ਜੀ ਨੇ ਉੱਥੇ ਆਪ ਆਪਣੀ ਅੱਖੀਂ ਵੀ ਤੱਕਿਆ ਹੈ। ਜਦੋਂ ਦੂਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਨੂੰ ਪਾ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਬਿੰਦਵਾਲ ਸਾਹਿਬ ਨਗਰੀ ਵਸਾਈ ਹੈ ਔਰ ਬਿਆਸ ਦਰਿਆ ਦੇ ਕਿਨਾਰੇ ਤੇ ਉੱਚੀ ਥਾਂ ਤੇ ਬੜੀ ਰਮਣੀਕ ਗੋਬਿੰਦਵਾਲ ਗੋਬਿੰਦਪੁਰੀ ਸਮਦਲਨ ਤੀਰ ਬਿਪਾਸ ਬਣਾਇਓ। ਐਸੀ ਸੱਚਖੰਡ ਦੀ ਪੂਰੀ ਮਾਤ ਲੋਕ ਦੇ ਉੱਤੇ ਸਤਿਗੁਰੂ ਜੀ ਨੇ ਗੋਬਿੰਦਵਾਲ ਸਾਹਿਬ ਵਸਾਉਣਾ ਕੀਤੀ। ਇੱਥੋਂ ਦਾ ਆਕਾਂਤ ਔਰ ਆਨੰਦਿਤ ਸੁਖਦਾਇਕ ਵਾਤਾਵਰਣ ਦੇਖ ਕੇ ਜਦੋਂ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਕੇ ਵਸਣ ਲੱਗੀਆਂ ਤਾਂ ਇੱਕ ਸੇਖ ਜਾਤੀ ਦਾ ਸ਼ੇਖ ਜੋ ਸਮੇਂ ਦਾ ਬਾਦਸ਼ਾਹ ਸੀ, ਉਸ ਦਾ ਖਾਸ ਅਹਿਲਕਾਰ ਸੀ, ਉਸ ਨੇ ਵੀ ਆਪਣਾ ਖਾਨਦਾਨ ਆਪਣਾ ਪਰਿਵਾਰ ਲਿਆ ਕੇ ਇੱਥੇ ਵਸਾਉਣਾ ਕੀਤਾ। ਔਰ ਸੇਖ ਦੇ ਜਿਹੜੇ ਲੜਕੇ ਸਨ, ਬੱਚੇ ਸਨ, ਇਹ ਮਨਮੁੱਖ ਸੁਭਾਅ ਵਾਲੇ, ਸ਼ਰਾਰਤਾਂ ਕਰਨ ਵਾਲੇ, ਇਲਤੀ ਆਦਤਾਂ ਦੇ ਲੋਕ ਸਨ। ਇਹਨਾਂ ਨੂੰ ਕੀ ਸ਼ਰਾਰਤ ਕਰਨੀ ਜਦੋਂ ਗੁਰਸਿੱਖਾਂ ਨੂੰ ਲੰਗਰ ਵਾਸਤੇ ਬਿਆਸ ਦਰਿਆ ਤੋਂ ਲਿਜਾ ਕੇ ਜਲ ਦੇ ਘੜੇ ਭਰ ਕੇ ਲਿਆਉਣੀ, ਤਾਂ ਇਸ ਸ਼ੇਖ ਦੇ ਲੜਕਿਆਂ ਨੂੰ ਗੁਲੇਲੇ ਮਾਰ ਮਾਰ ਕੇ ਸਿੱਖਾਂ ਦੇ ਸਿਰਾਂ ਉੱਤੇ ਰੱਖੇ ਹੋਏ ਘੜੇ ਭੰਨਦੇ ਨੇ। ਜਦੋਂ ਘੜੇ ਟੁੱਟ ਜਾਣੇ, ਭੱਜ ਜਾਣੇ, ਤਾਂ ਇਹਨਾਂ ਨੇ ਬੜਾ ਮਖੌਲ ਉਡਾਉਣਾ, ਹਾਸਾ ਠੱਠਾ ਕਰਨਾ। ਸਿੱਖਾਂ ਨੇ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸ਼ੇਖ ਨੂੰ ਕਹੋ ਉਹਦੇ ਲੜਕੇ ਆ ਕੇ ਰੋਜ਼ ਗੁਲੇਲੇ ਮਾਰ ਕੇ ਪਾਣੀ ਦੇ ਘੜੇ ਭੰਨ ਦਿੰਦੇ ਹੈ, ਆਪ ਕਿਰਪਾ ਕਰੋ ਇਸ ਦਾ ਕੋਈ ਹੱਲ ਕੀਤਾ ਜਾਵੇ। ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਪਾਣੀ ਭਰਨ ਵਾਸਤੇ ਮਸ਼ਕਾਂ ਲੈ ਦਿੱਤੀਆਂ ਪਰ ਕੋਈ ਬਚਨ ਨਹੀਂ ਕੀਤਾ। ਜਦੋਂ ਮਸ਼ਕਾਂ ਪਾਣੀ ਦੀਆਂ ਸਿੱਖ ਲੈ ਕੇ ਭਰਨ ਵਾਸਤੇ ਦਰਿਆ ਦੇ ਕਿਨਾਰੇ ਤੇ ਜਾਂਦੇ ਭਰ ਕੇ ਲਿਆਉਂਦੇ ਤਾਂ ਇਹਨਾਂ ਨੇ ਤਿੱਖੇ ਤੀਰ ਮਾਰ ਮਾਰ ਕੇ ਉਹ ਮਸ਼ਕਾਂ ਨੂੰ ਪਾੜਨੀਆਂ ਸ਼ੁਰੂ ਕਰ ਦਿੱਤੀਆਂ। ਸਿੱਖਾਂ ਨੂੰ ਫਿਰ ਬੇਨਤੀ ਕੀਤੀ ਤਾਂ ਧੰਨ ਗੁਰੂ ਅਮਰਦਾਸ ਜੀ ਨੇ ਗੁਰਸਿੱਖਾਂ ਨੂੰ ਸੰਗਤਾਂ ਨੂੰ ਗਾਗਰਾਂ ਲੈ ਕੇ ਦੇ ਦਿੱਤੀਆਂ। ਜਲ ਦੀਆਂ ਗਾਗਰਾਂ ਸਿੱਖ ਭਰ ਕੇ ਲੰਗਰ ਵਿੱਚ ਲਿਆਉਣ ਲੱਗ ਪਏ ਔਰ ਸਤਿਗੁਰੂ ਮਹਾਰਾਜ ਜੀ ਨੇ ਇੱਕ ਦਿਨ ਇਸ ਸ਼ੇਖ ਨੂੰ ਆਪਣੇ ਪਾਸ ਬੁਲਾ ਕੇ ਸਮਝਾਉਣ ਵਾਸਤੇ, ਸਿੱਖਿਆ ਦੇਣ ਵਾਸਤੇ ਇਹ ਸ਼ਬਦ ਉਚਾਰਨ ਕੀਤਾ ਕਿ ਇਹ ਸ਼ੇਖ ਤੂੰ ਉੱਚੇ ਮੁਰਾਤਲੇ ਦਾ ਬੰਦਾ ਵੀ ਹੈ ਔਰ ਇਸ ਨਗਰੀ ਦੇ ਵਿੱਚ ਵੱਸਦਾ ਹੈ, ਪਰ ਤੇਰੇ ਲੜਕੇ ਜਿਹੜੇ ਹੈ ਉਹ ਸਿੱਖਾਂ ਨਾਲ ਬਹੁਤ ਭੈੜੀ ਹਰਕਤਾਂ ਕਰਨ ਤੋਂ ਰੁਕ ਨਹੀਂ ਰਹੇ। ਸਾਰਾ ਬਿਰਤਾਂਤ ਸਤਿਗੁਰੂ ਜੀ ਨੇ ਦੱਸਿਆ, ਪਰ ਅੱਗੋਂ ਸ਼ੇਖ ਨੇ ਸਤਿਗੁਰੂ ਜੀ ਦਾ ਵਚਨ ਮੰਨਣ ਦੀ ਬਜਾਏ ਜਿਵੇਂ ਸਾਧ ਸੰਗਤ ਜੀ ਕੋਈ ਜਿਹੜੇ ਮੋਹ ਮਮਤਾ ਦੇ ਵਿੱਚ ਬਹੁਤ ਜ਼ਿਆਦਾ ਅਧਿਕ ਫਸੇ ਹੋਏ ਮਾਪੇ ਹੁੰਦੇ ਹਨ, ਉਹ ਆਪਣੀ ਔਲਾਦ ਨੂੰ ਸਮਝਾਉਣ ਦੀ ਥਾਂ ਤੇ ਬਲਕਿ ਉਹਨਾਂ ਨੂੰ ਜੋ ਉਹਨਾਂ ਨੇ ਗਲਤ ਰਸਤਾ ਅਖਤਿਆਰ ਦਿੱਤਾ ਹੋਇਆ ਕੀਤਾ ਹੋਇਆ ਹੁੰਦਾ ਹੈ, ਉਸ ਗਲਤ ਰਸਤੇ ਤੇ ਚੱਲਣ ਵਾਲੇ ਨੂੰ ਵੀ ਹੱਲਾਸ਼ੇਰੀ ਦੇ ਦਿੰਦੇ ਹੈ ਕਈ ਵਾਰੀ ਮੋਹ ਵਸ ਆ ਕੇ। ਸ਼ੇਖ ਕਹਿਣ ਲੱਗਾ, ਮੇਰੇ ਤਾਂ ਲੜਕੇ ਬੜੇ ਲਾਇਕ, ਬੜੇ ਯੋਗ, ਬੜੇ ਸਿਆਣੇ ਹੈ, ਔਰ ਜੇ ਮਹਾਰਾਜ ਉਹ ਇਸ ਤਰ੍ਹਾਂ ਨਹੀਂ ਕਰਨਗੇ ਤਾਂ ਉਹਨਾਂ ਦਾ ਦਿਲ ਕਿਵੇਂ ਵਧੇਗਾ, ਦਲੇਰੀ ਕਿਵੇਂ ਉਹਨਾਂ ਵਿੱਚ ਆਏਗੀ, ਉਹ ਦਲੇਰ ਕਿਵੇਂ ਬਣਨਗੇ। ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਦਲੇਰੀ ਸ਼ੁਭ ਗੁਣਾਂ ਦੀ ਹੁੰਦੀ ਹੈ, ਔਗੁਣਾਂ ਦਾ ਤਿਆਗ ਕਰਨਾ, ਸ਼ੁਭ ਗੁਣਾਂ ਦੇ ਧਾਰਨੀ ਬਣਨਾ, ਇਹੀ ਅਸਲ ਦਲੇਰੀ ਹੋਇਆ ਕਰਦੀ ਹੈ। ਆਪਣੀ ਸੰਤਾਨ ਨੂੰ ਗਲਤ ਰਸਤੇ ਤੋਂ ਜਾਣ ਤੋਂ ਰੋਕਣਾ ਹਰ ਮਾਪੇ ਦਾ ਫਰਜ਼ ਹੈ, ਪਰ ਸ਼ੇਖ ਨੂੰ ਉਰਲੀਆਂ ਪਰਲੀਆਂ ਗੱਲਾਂ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਵਚਨਾਂ ਉੱਤੇ ਵਿਸ਼ਵਾਸ ਨਾ ਲਿਆਉਣ ਕਰਕੇ ਸਤਿਗੁਰੂ ਜੀ ਦੇ ਕੋਲੋਂ ਸਤਿਗੁਰੂ ਜੀ ਦੇ ਵਚਨਾਂ ਦਾ ਇੱਕ ਕਿਸਮ ਦਾ ਹਾਸ ਰਾਸ ਕਰਦਾ ਉੱਠ ਕੇ ਘਰ ਨੂੰ ਚਲਿਆ ਗਿਆ। ਉਸ ਤੋਂ ਬਾਅਦ ਕਈ ਵਾਰੀ ਸਿੱਖਾਂ ਨੂੰ ਸ਼ਿਕਾਇਤਾਂ ਕੀਤੀਆਂ ਤਾਂ ਸਤਿਗੁਰੂ ਮਹਾਰਾਜ ਜੀ ਨੇ ਸਬਰ ਰੱਖਣ ਦਾ, ਧੀਰਜ ਰੱਖਣ ਦਾ ਉਪਦੇਸ਼ ਦਿੱਤਾ। ਸੱਚੇ ਪਾਤਸ਼ਾਹ ਕਿਹਾ ਕਰਦੇ ਕਿ ਗੁਰਸਿੱਖੋ, ਜੇ ਕੋਈ ਜ਼ਾਲਮ, ਕੋਈ ਅੱਤਿਆਚਾਰੀ ਮਨੁੱਖ ਤੁਹਾਡੇ ਤੇ ਪਹਿਲਾ ਵਾਰ ਕਰਦਾ ਉਹ ਵੀ ਜਰੋ, ਦੂਸਰਾ ਵੀ ਕਰਦਾ ਫਿਰ ਜਰੋ, ਤੀਸਰਾ ਵੀ ਕਰਦਾ ਤਾਂ ਵੀ ਜਰੋ, ਜਿਹੜਾ ਤਿੰਨ ਵਾਰ ਕਿਸੇ ਅੱਤਿਆਚਾਰੀ ਮਨੁੱਖ ਦਾ ਜਰ ਲੈਂਦਾ ਫਿਰ ਚੌਥੀ ਵਾਰੀ ਪਰਮੇਸ਼ਰ ਆਪ ਉੱਥੇ ਆ ਕੇ ਉਸ ਅੱਤਿਆਚਾਰੀ ਮਨੁੱਖ ਨੂੰ ਦੰਡ ਦਿੰਦਾ। ਇਸ ਕਰਕੇ ਅਜਰ ਜਰਨ ਦਾ ਸਤਿਗੁਰੂ ਜੀ ਨੂੰ ਉਪਦੇਸ਼ ਦਿੱਤਾ, ਸੰਗਤਾਂ ਸਤਿਗੁਰੂ ਜੀ ਦੇ ਹੁਕਮ ਵਿੱਚ ਸੇਵਾ ਕਰਦੀਆਂ ਰਹੀਆਂ। ਤਾਂ ਵਾਹਿਗੁਰੂ ਦੀ ਦੇਵ ਮੇਤ ਨਾਲ ਇੱਕ ਦਿਨ ਵੈਰਾਗੀ ਸਾਧੂਆਂ ਦੀ ਜਮਾਤ ਗੋਇੰਦਵਾਲ ਸਾਹਿਬ ਆਈ ਔਰ ਉਹਨਾਂ ਸਾਧੂਆਂ ਨੇ ਲੰਗਰ ਤਿਆਰ ਕਰਨ ਵਾਸਤੇ ਬਿਆਸ ਦਰਿਆ ਤੋਂ ਲਿਜਾ ਕੇ ਘੜਿਆਂ ਦੇ ਨਾਲ ਜਦੋਂ ਜਲ ਭਰਿਆ, ਭਰ ਕੇ ਲਿਆਉਣ ਲੱਗੇ ਤਾਂ ਲੜਕੇ ਪਹਿਲਾਂ ਦੀ ਤਰ੍ਹਾਂ ਇਹਨਾਂ ਦੇ ਦਿਲ ਵਧੇ ਹੋਏ ਸਨ। ਇਹਨਾਂ ਨੇ ਗਲੇਲੇ ਤੀਰ ਚਲਾ ਕੇ ਉਹਨਾਂ ਦੇ ਘੜੇ ਜਦੋਂ ਭੰਨਣੇ ਸ਼ੁਰੂ ਕੀਤੇ, ਇੱਕ ਗਲੇਲਾ ਵੈਰਾਗੀਆਂ ਦੇ ਮਹੰਤ ਦੀ ਅੱਖ ਉੱਤੇ ਵੱਜਿਆ ਤਾਂ ਉਸ ਗਲੇਲਾ ਲੱਗਣ ਦੇ ਕਾਰਨ ਮਹੰਤ ਦੀ ਅੱਖ ਜਿਹੜੀ ਸੀ ਉਹ ਫੁੱਟ ਗਈ, ਅੱਖੋਂ ਕਾਣਾ ਹੋ ਗਿਆ। ਤਾਂ ਉਸ ਵਕਤ ਵੈਰਾਗੀ ਜਿੰਨੇ ਵੀ ਚੇਲੇ ਸਨ ਉਸ ਮਹਾਤਮਾ ਦੇ, ਉਹਨਾਂ ਨੂੰ ਬੜਾ ਕ੍ਰੋਧ ਆਇਆ। ਉਹਨਾਂ ਨੇ ਉਸੇ ਵਕਤ ਤਲਵਾਰਾਂ ਲੈ ਕੇ ਜਿੰਨੇ ਸ਼ੇਖਾਂ ਦੇ ਲੜਕੇ ਸਾਹਮਣੇ ਆਏ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਹੜੇ ਕੁਝ ਬਚੇ ਸਨ ਉਹ ਅਜੇ ਘਰਾਂ ਵਿੱਚ ਸਨ। ਤਾਂ ਸਾਧ ਸਿੰਘ ਜੀ ਉਸੇ ਦਿਨ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਬਾਦਸ਼ਾਹ ਦਾ ਦਿੱਲੀ ਤੋਂ ਖਜ਼ਾਨਾ ਜਿਹੜਾ ਸੀ ਉਹ ਚੱਲਿਆ ਆ ਰਿਹਾ ਸੀ, ਦੋਨੋਂ ਕਹਿ ਲਓ ਲਾਹੌਰ ਤੋਂ ਇਸ ਇਲਾਕੇ ਦਾ ਸਾਰਾ ਖਜ਼ਾਨਾ ਲੈ ਕੇ ਸਮੇਂ ਦੇ ਬਾਦਸ਼ਾਹ ਦੇ ਜਿਹੜੇ ਬੰਦੇ ਸਨ ਉਹ ਖਜ਼ਾਨੇ ਦੀਆਂ ਖੱਚਰਾਂ ਭਰ ਕੇ ਦਿੱਲੀ ਨੂੰ ਲੈ ਕੇ ਜਾ ਰਹੇ ਸਨ ਔਰ ਉਹ ਇੱਕ ਰਾਤ ਗੋਇੰਦਵਾਲ ਸਾਹਿਬ ਰੁਕੇ ਤਾਂ ਇਹ ਸ਼ੇਖ ਦੇ ਲੜਕਿਆਂ ਵਿੱਚੋਂ ਕੁਝ ਲੜਕਿਆਂ ਨੂੰ ਬਹੁਤ ਧਨ ਹੋਣ ਕਰਕੇ ਪਾਪ ਕਰਮ ਕਰਨ ਕਰਕੇ ਦਿਲ ਵਧੇ ਹੋਏ ਸਨ ਇਹਨਾਂ ਨੇ ਇੱਕ ਖੱਚਰ ਚੁਰਾ ਲਈ ਔਰ ਉਹ ਆਪਣੇ ਘਰੇ ਲਿਜਾ ਕੇ ਬੰਨ ਲਈ ਜਦੋਂ ਸੁਬਹਾ ਪਹਿ ਫੜਦੀ ਨੂੰ ਖਜ਼ਾਨਾ ਲੈ ਕੇ ਅੱਗੇ ਤੁਰਨ ਦੀ ਤਿਆਰੀ ਕੀਤੀ ਗਈ ਅਹਿਲਕਾਰਾਂ ਵੱਲੋਂ ਤਾਂ ਉਹ ਸਮੇਂ ਸਾਰੀਆਂ ਖੱਚਰਾਂ ਦੀ ਗਿਣਤੀ ਕੀਤੀ ਗਈ ਤਾਂ ਇੱਕ ਖੱਚਰ ਘੱਟ ਨਿਕਲਦੀ ਹੈ ਤਾਂ ਸਾਰੇ ਨਗਰ ਦੀ ਤਲਾਸ਼ੀ ਸ਼ੁਰੂ ਹੋ ਜਾਂਦੀ ਹੈ ਤਲਾਸ਼ੀ ਸ਼ੁਰੂ ਹੋਣ ਤੋਂ ਬਾਅਦ ਉਹ ਖੱਚਰ ਇਹ ਸ਼ੇਖਾਂ ਦੇ ਘਰ ਵਿੱਚੋਂ ਲੱਭ ਪੈਂਦੀ ਹੈ ਬਾਦਸ਼ਾਹ ਦੇ ਬੰਦਿਆਂ ਨੂੰ ਉਹ ਧਨ ਦੀ ਖੱਚਰ ਵੀ ਲੈ ਆਉਂਦੀ ਅਤੇ ਜਿਹੜੇ ਬੱਚੇ ਸਨ ਉਹਨਾਂ ਨੂੰ ਤਲਵਾਰ ਨਾਲ ਮੌਤ ਦੇ ਘਾਟ ਉਤਾਰ ਕੇ ਸਜ਼ਾ ਦਿੱਤੀ ਚੋਰੀ ਕਰਨ ਦੇ ਇਲਜ਼ਾਮ ਵਿੱਚ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜੋ ਸਲੋਕ ਹੈ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੈ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਦਸ ਸਲੋਕ ਦਸ ਪੌੜੀਆਂ ਇਸ ਤੋਂ ਪਹਿਲਾਂ ਹਨ ਇਹ ਗਿਆਰਵਾਂ ਸਲੋਕ ਅਤੇ ਪੌੜੀ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਉਚਾਰਨ ਪ੍ਰਾਰੰਭ ਕਰਾ ਰਹੇ ਹਨ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਅੱਜ ਦੇ ਸ਼੍ਰੀ ਮੁਖ ਵਾਕ ਦੀ ਕਥਾ ਸਰਵਣ ਕਰੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ
ਤੀਸਰੇ ਪਾਤਸ਼ਾਹ ਸੋਰਠ ਨਾਗ ਦੀ ਵਾਰ ਵਿੱਚ ਧੰਨ ਗੁਰੂ ਅਮਰਦਾਸ ਜੀ ਉਹ ਸੇਖ ਨੂੰ ਔਰ ਸਾਨੂੰ ਵੀ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ
ਸੇਖਾ ਚਾਉ ਚੱਕਿਆ ਚਾਉ ਆਇਆ
ਗੁਰੂ ਜੀ ਕੀ ਕਹਿ ਰਿਹਾ ਕਿ ਇਹ ਸ਼ੇਖ ਚਾਉ ਚੱਕਿਆ ਦਾ ਭਾਵ ਹੁੰਦਾ ਜਿਵੇਂ ਕਿਸੇ ਦਾ ਧਨ ਕਿਸੇ ਦੀਆਂ ਕੀਮਤੀ ਵਸਤੂਆਂ ਨੂੰ ਚੁੱਕ ਕੇ ਲੈ ਆਉਣਾ ਭਾਵ ਚੋਰੀ ਕਰਨੀ ਉਸ ਨੂੰ ਚੌ ਚੱਕਿਆ ਕਿਹਾ ਜਾਂਦਾ ਹੈ ਔਰ ਚੌ ਵਾਇਆ ਚੌੜ ਵਿੱਚ ਆਇਆ ਹੋਇਆ ਭਾਵ ਇੱਕ ਤਾਂ ਚੋਰੀਆਂ ਕਰਦੇ ਹੈ ਤੇਰੇ ਲੜਕੇ ਦੂਸਰਾ ਅੱਗੇ ਹੰਕਾਰ ਦੇ ਨਾਲ ਵੀ ਉਹ ਫੈਲਾਏ ਭਾਵ ਭਰੇ ਹੋਏ ਹੋਏ ਹਨ ਇਹ ਸ਼ੇਖ ਚੌ ਚੱਕਿਆ ਜਿਵੇਂ ਆਪਾਂ ਆਮ ਸਾਧਾਰਨ ਸ਼ਬਦਾਂ ਵਿੱਚ ਇਹ ਗੱਲ ਕਹਿ ਗਈ ਦੀ ਹੈ ਚੋਰ ਉਹ ਚੱਕਾ ਚੌਧਰੀ ਚੋਰ ਜਦੋਂ ਚੋਰੀ ਕਰਦਾ ਹੈ ਤਾਂ ਲੁੱਕ ਕੇ ਚੋਰੀ ਕਰਦਾ ਫਿਰ ਉਸ ਧਨ ਨੂੰ ਚੁੱਕ ਕੇ ਸਿਰ ਤੇ ਲੈ ਕੇ ਆਉਂਦਾ ਚੁੱਕ ਕੇ ਲੈ ਕੇ ਆਉਣਾ ਇਹ ਬੜੇ ਚਾਅ ਨਾਲ ਚੁੱਕ ਕੇ ਲਿਆਉਣਾ ਕਿ ਮੈਂ ਧਨ ਬੜਾ ਚੋਰੀ ਕਰਕੇ ਲੱਭ ਕੇ ਲਿਆਉਂਦਾ ਹੈ ਇਉਂ ਹੇ ਸੇਖ ਚੌ ਚੱਕਿਆ ਚੋਰਾਂ ਔਰ ਚਕਾਰਾਂ ਵਾਲੇ ਜਿਹੜੇ ਕਰਮ ਹਨ ਉਹ ਕਰਦਿਆਂ ਹੋਇਆਂ ਨਾਲ ਫਿਰ ਚੌ ਵਾਇਆ ਚੌੜ ਵਿੱਚ ਆ ਕੇ ਹੰਕਾਰ ਦੇ ਵਿੱਚ ਭਰ ਕੇ ਬਹੁਤ ਫੈਲੇ ਹੋਏ ਹੈ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਫਲਾਨਾ ਵਿਅਕਤੀ ਹੰਕਾਰ ਵਿੱਚ ਬੜਾ ਚੌੜਾ ਹੋ ਕੇ ਤੁਰਦਾ ਬਾਹਾਂ ਫੈਲਾ ਫੈਲਾ ਕੇ ਤੁਰਨਾ ਇਹ ਹੰਕਾਰੀ ਮਨੁੱਖ ਦੀ ਆਦਤ ਹੋਇਆ ਕਰਦੀ ਹੈ ਕਹਾਨਰ ਗਰਭਸਥੋਰੀ ਬਾਤ ਮਨ ਦਸ ਨਾਦ ਟਕਾ ਚਾਰ ਗਰਵਤ ਇੰਦੋ ਟਿੱਡੋ ਜਾਤ ਬੜਾ ਆਕੜ ਆਕੜ ਕੇ ਤੁਰਦਾ ਬੜੀਆਂ ਬਾਹਾਂ ਫੈਲਾ ਫੈਲਾ ਕੇ ਹੰਕਾਰ ਸਹਿਤ ਤੁਰਦਾ ਇਸ ਕਰਕੇ ਐਸੀ ਚੌੜ ਦੇ ਵਿੱਚ ਹੰਕਾਰ ਦੀ ਚੌੜ ਵਿੱਚ ਹੰਕਾਰ ਦੇ ਵਿੱਚ ਫੁੱਲਿਆ ਹੋਇਆ ਐ ਜੀਵ ਐ ਸ਼ੇਖ ਤੂੰ ਤੇਰੇ ਬੱਚੇ ਤੁਰੇ ਫਿਰਦੇ ਆ
ਇਹ ਮਨ ਇੱਕ ਘਰ ਆਣ
ਮਹਾਰਾਜ ਮਨ ਪ੍ਰਥਾਏ ਉਸ ਨੂੰ ਉਪਦੇਸ਼ ਦੇ ਰਹੇ ਕਿ ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ ਕਿ ਜਿਹੜਾ ਬਗਾਨਿਆਂ ਦੇ ਘਰ ਵਿੱਚੋਂ ਧਨ ਲੁੱਟ ਕੇ ਲਿਆਉਂਦੇ ਹੈ, ਬਗਾਨਿਆਂ ਦਾ ਰਾਹ ਰੋਕਦੇ ਹੈ, ਬਗਾਨਿਆਂ ਦੇ ਉੱਤੇ ਜਾ ਕੇ ਤੁਸੀਂ ਗਲੇਲੇ ਤੀਰ ਮਾਰਦੇ ਹੋ, ਉਹਨਾਂ ਨੂੰ ਆਪਣਾ ਸਮਝੋ ਕਿ ਇਹ ਸਾਡੇ ਹਨ। ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਣਾ, ਜਿੱਥੇ ਏਕਤਾ ਉੱਥੇ ਸ਼ਾਂਤੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਹੈ ਕਿ ਇਸ ਮਨ ਨੂੰ ਭਾਈ ਏਕਤਾ ਦੇ ਘਰ ਦੇ ਵਿੱਚ ਲਿਆਉਣਾ ਕਰ, ਭਾਵ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਲਿਆਉਣਾ ਕਰ। ਹੰਕਾਰ ਨੂੰ ਤਿਆਗ ਕੇ, ਚੋਰੀ ਆਦਿਕ ਲੋਭ ਦੇ ਅਧੀਨ ਹੋ ਕੇ ਕਰਮ ਕਰਨੇ ਛੱਡ ਕੇ ਇੱਕ ਵਾਹਿਗੁਰੂ ਦੇ ਘਰ ਦੇ ਵਿੱਚ ਮਨ ਨੂੰ ਜੋੜ ਕੇ ਲਿਆਉਣਾ, ਭਾਵ ਔਗਣਾਂ ਦਾ ਤਿਆਗ ਕਰਨਾ ਔਰ ਇੱਕ ਵਾਹਿਗੁਰੂ ਦੇ ਘਰ ਵੱਲ ਆ ਕਰਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰਨਾ, ਇਹ ਮਨ ਨੂੰ ਏਕਤਾ ਦੇ ਵਿੱਚ ਲਿਆਉਣਾ ਕਰ।
ਤੇਹੜ ਛੱਡ ਤੂੰ
ਕਹਿਣ ਲੱਗਿਆ ਸ਼ੇਖ, ਏਹੜ ਤੇਹੜ ਇੱਧਰ ਲੀਆਂ ਤੇ ਉੱਧਰ ਲੀਆਂ, ਆਪਣੇ ਲੜਕਿਆਂ ਦੀਆਂ ਸਫਾਈਆਂ ਦਿੰਦਾ ਸੀ ਨਾ, ਮੇਰੇ ਲੜਕੇ ਬੜੇ ਭਲੇ ਮਾਨਸ ਹੈ ਜੀ, ਬੜੇ ਚੰਗੇ ਹੈ, ਬੜੇ ਸਿਆਣੇ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੂੰ ਅਜੇ ਵੀ ਚਤੁਰਾਈ ਨਹੀਂ ਛੱਡਦਾ, ਚਤੁਰਾਈ ਕਰਨਾ, ਉਰਲੀਆਂ ਪਾਲੀਆਂ ਗੱਲਾਂ ਮਾਰਨਾ, ਬਣਾ ਬਣਾ ਕੇ ਇਹੜ ਤੇਹੜ ਇੱਧਰ ਲੀਆਂ ਉੱਧਰ ਲੀਆਂ, ਜਾਂ ਇਗੜੀਆਂ ਤਿਗੜੀਆਂ ਗੱਲਾਂ ਕਰਦਾ ਹੈ, ਇਹਨਾਂ ਨੂੰ ਛੱਡ ਦੇਣਾ ਕਰ।
ਗੁਰ ਕਾ ਸ਼ਬਦ ਪਛਾਣ,
ਉਹ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਹੁਕਮ ਦੀ ਪਹਿਚਾਣ ਕਰ, ਜੋ ਗੁਰੂ ਦਾ ਉਪਦੇਸ਼ ਹੈ ਉਸ ਨੂੰ ਪਛਾਣਨਾ ਕਰ, ਸਮਝਣਾ ਕਰ।
ਸਤਿਗੁਰ ਅੱਗੇ ਢਹਿ ਪਏ,
ਗੁਰੂ ਦੇ ਦਰ ਦੇ ਅੱਗੇ ਢਹਿ ਕੇ ਪੈਦਾ ਨਿਮਰਤਾ ਦੇ ਵਿੱਚ ਆਉਣਾ ਕਰ।
ਸਭ ਕਿਸ ਜਾਣੈ ਜਾਣ,
ਵਾਹਿਗੁਰੂ ਪਰਮੇਸ਼ਰ ਅਤੇ ਸਤਿਗੁਰੂ ਤੇਰੇ ਕਰਮ ਜਿੰਨੇ ਵੀ ਹੈ ਉਹਨਾਂ ਨੂੰ ਜਾਣਦਾ ਹੈ ਕਿ ਤੂੰ ਕੀ ਕਰਮ ਕਰਦਾ, ਕੀ ਤੂੰ ਦਿਲ ਵਿੱਚ ਸੋਚਦਾ। ਲੂਕ ਕਰਤ ਵਿਕਾਰ ਵਿਖੜੇ ਪ੍ਰਭ ਮੇਰ ਹੋ ਤੇ ਮੇਰੇ ਆ। ਇਸ ਕਰਕੇ ਸਤਿਗੁਰੂ ਜਾਣੀ ਜਾਣ ਹੈ, ਉਸ ਦੇ ਚਰਨਾਂ ਚ ਢਹਿ ਕੇ ਨਿਮਰਤਾ ਨਾਲ ਝੁੱਕ ਕੇ ਨਮਸਕਾਰ ਕਰਕੇ ਉਹਦੇ ਅੱਗੇ ਬੇਨਤੀ ਕਰ।
ਆਸਾ ਮਨ ਸਾਜ ਜਲਾਏ ਤੂੰ,
ਇਸ ਕਰਕੇ ਜਿਹੜੀ ਆਸਾ ਦੀਰਘ ਕਾਲ ਦੀ ਪਦਾਰਥਾਂ ਨੂੰ ਇਕੱਠੇ ਕਰਨ ਦੀ, ਮਨਸ਼ਾ ਜਿਹੜੀ ਵਾਸ਼ਨਾ ਵਿਕਾਰਾਂ ਦੇ ਵਿੱਚ ਲੱਗੀ ਹੋਈ ਹੈ ਤੇਰੀ ਬੁੱਧੀ, ਇਸ ਨੂੰ ਸਾੜ ਦੇਣਾ ਕਰ।
ਰਹੋ ਮਹਿਮਾਨ,
ਸੰਸਾਰ ਦੇ ਅੰਦਰ ਮਹਿਮਾਨ ਦੀ ਤਰ੍ਹਾਂ ਰਹਿਣ ਦਾ ਆਪਣਾ ਸੁਭਾਅ ਬਣਾਉਣਾ ਕਰ। ਜਿਵੇਂ ਮੁਸਾਫਰ ਮੁਸਾਫਰਖਾਨੇ ਵਿੱਚ ਆਉਂਦਾ, ਰਾਤ ਰਹਿ ਕੇ ਅੱਗੇ ਚਲਿਆ ਜਾਂਦਾ, ਮਹਿਮਾਨ ਤੁਹਾਡੇ ਘਰ ਵਿੱਚ ਕੋਈ ਮਹਿਮਾਨ ਆਉਂਦਾ, ਜਿੱਥੇ ਉਹਨੂੰ ਬਿਠਾ ਦੇ ਬੈਠ ਜਾਂਦਾ, ਜੋ ਖਾਣ ਨੂੰ ਦੇ ਦਿਓ ਉਹ ਖਾ ਲੈਂਦਾ। ਇਸ ਤਰ੍ਹਾਂ ਸੰਸਾਰ ਵੀ ਮੁਸਾਫਰਖਾਨਾ, ਇਸ ਸੰਸਾਰ ਦੇ ਵਿੱਚ ਮਹਿਮਾਨ ਦੀ ਤਰ੍ਹਾਂ ਰਹਿਣਾ ਕਰ, ਭਾਵ ਆਪਣੀ ਮੇਰ ਨਾ ਰੱਖ ਕਿਸੇ ਤਰ੍ਹਾਂ ਦੀ।
ਸਤਿਗੁਰ ਕਾ ਭਾਣਾ ਧੀ ਚੱਲਣ ਹੈ,
ਸਤਿਗੁਰੂ ਦੇ ਹੁਕਮ ਵਿੱਚ ਆਗਿਆ ਵਿੱਚ ਵੀ ਭਾਈ ਭੈ ਵਿੱਚ ਚੱਲਦੇ ਹਨ।
ਦਰਗਹ ਪਾਵ ਮਾਣ,
ਜਿਹੜੇ ਸੰਸਾਰ ਨੂੰ ਮੁਸਾਫਰਖਾਨਾ ਸਮਝਦੇ ਹੈ ਔਰ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਹੈ, ਔਰ ਚੋਰ ਉਹ ਚੱਕਾ, ਚੋਰ ਉਹ ਚੱਕੇ ਦਾ ਦੋ ਤਰ੍ਹਾਂ ਭਾਵ ਵੀ ਲਿਆ ਜਾਂਦਾ ਕਿ ਚੋਰੀ ਲੋਕੇ ਕਰਨੀ ਔਰ ਮਾਲ ਸੁਭਾਵ ਚੁੱਕ ਕੇ ਸਾਹਮਣੇ ਦੇਖਦਿਆਂ ਚੁੱਕ ਕੇ ਲੈ ਆਉਣਾ, ਇੰਨੀ ਧੁੰਮੋ ਜੋਰੀ ਆਪਣੇ ਅੰਦਰ ਹੋਣੀ, ਜਾਂ ਇੰਨੀ ਚਤੁਰਾਈ ਦੇ ਨਾਲ ਠੱਗੀ ਕਰਨੀ ਕਿ ਸਭ ਦੇ ਵੇਖਦਿਆਂ ਵੇਖਦਿਆਂ ਹੀ ਅਗਲੇ ਦਾ ਮਾਲ ਸੁਭਾਵ ਲੁੱਟ ਕੇ ਲੈ ਆਉਣਾ। ਸੋ ਮਹਾਰਾਜ ਕਹਿੰਦੇ ਭਾਈ ਇਹ ਜਿਹੜਾ ਹੈ ਇਸ ਨੂੰ ਤਿਆਗ ਕੇ ਸਤਿਗੁਰੂ ਦੇ ਹੁਕਮ ਦੇ ਵਿੱਚ, ਜੋ ਸਤਿਗੁਰੂ ਦਾ ਹੁਕਮ ਹੈ, ਚੋਰ ਕੀ ਹਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਔਰ ਇਹਨਾਂ ਔਗਣਾਂ ਨੂੰ ਉਰਲੀਆਂ ਪਰਲੀਆਂ ਜਿਹੜੀਆਂ ਬੰਦਾ ਇੱਧਰਲੀਆਂ ਉੱਧਰਲੀਆਂ, ਇੱਧਰੋਂ ਲਾ ਤੀ ਉੱਧਰ ਵਧਾ ਤੀ, ਉੱਧਰੋਂ ਵਧਾ ਕੇ ਇੱਧਰ ਲਾ ਤੀ, ਇਹੋ ਜਿਹੀਆਂ ਜਿਹੜੀਆਂ ਮਨ ਦੇ ਅੰਦਰ ਗਲਤ ਸੋਚਾਂ ਅਤੇ ਵਿਚਾਰਾਂ ਹਨ, ਇਹਨਾਂ ਨੂੰ ਤਿਆਗ ਕੇ ਕਿ ਜਿਵੇਂ ਮਹਿਮਾਨ ਮੁਸਾਫਰਖਾਨੇ ਵਿੱਚ ਰਹਿਣ ਵਾਲਾ ਯਾਤਰੂ ਰਾਤ ਕੱਟ ਕੇ ਅੱਗੇ ਤੁਰ ਜਾਂਦਾ, ਇਸੇ ਤਰ੍ਹਾਂ ਆਪਣੇ ਆਪ ਨੂੰ ਮੁਸਾਫਰ ਸੰਸਾਰ ਸਰਾ ਨੂੰ, ਸੰਸਾਰ ਰੂਪ ਇਸ ਪਸਾਰੇ ਨੂੰ ਸਰਾ ਦੀ ਨਿਆਂ ਸਮਝ ਕੇ, ਆਪਣੇ ਆਪ ਨੂੰ ਮੁਸਾਫਰ ਸਮਝ ਕੇ ਜਿਹੜੇ ਭਾਈ ਇਸ ਤਰ੍ਹਾਂ ਸੰਸਾਰ ਵਿੱਚ ਰਹਿੰਦੇ ਹੈ, ਵਾਹਿਗੁਰੂ ਦੇ ਹੁਕਮ ਵਿੱਚ ਉਹਦੇ ਭੈ ਵਿੱਚ ਚੱਲਦੇ ਹੈ, ਇਹਨਾਂ ਸਾਰੇ ਔਗਣਾਂ ਦਾ ਤਿਆਗ ਕਰਦੇ ਹਨ।
ਨਾਨਕ ਜੇ ਨਾਮ ਨਾ ਚੇਤਨੀ
ਤਾਂ ਦਰਗਾਹ ਪਾਵੇ ਮਾਣ, ਤਾਂ ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਵਿੱਚ ਸਨਮਾਨ ਪ੍ਰਾਪਤ ਹੁੰਦਾ ਹੈ।
ਨਾਨਕ ਜੇ ਨਾਮ ਨਾ ਚੇਤਨੀ,
ਗੁਰੂ ਅਮਰਦਾਸ ਜੀ ਫਰਮਾਨ ਕਰਦੇ, ਜਿਹੜੇ ਭਾਈ ਨਾਮ ਨੂੰ ਚੇਤੇ ਕਰਦੇ ਵਾਹਿਗੁਰੂ ਦੇ ਨੂੰ,
ਤਿਬ ਪਹਿਨਣ ਤਿਬ ਖਾਣ,
ਉਹਨਾਂ ਦਾ ਪਹਿਨਣਾ ਵੀ ਤਰਕਾਰ ਯੋਗ ਹੈ, ਉਹਨਾਂ ਦਾ ਖਾਣਾ ਵੀ ਤਰਕਾਰ ਦੇ ਯੋਗ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਯਾਦ ਨਹੀਂ ਕਰਦੇ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਨਹੀਂ ਵਸਾਉਂਦੇ ਹਨ, ਉਹਨਾਂ ਦਾ ਤਰਕਾਰ ਹੈ ਜਿਉਣਾ ਅਤੇ ਖਾਣਾ। ਇਸੇ ਪ੍ਰਕਾਰ ਫਰਮਾਉਂਦੇ ਹਨ,
ਸੇਖਾ ਚਉ ਚੱਕਿਆ ਚਉ ਵਾਇਆ,
ਸਤਿਗੁਰੂ ਦੀ ਸਿੱਖ ਮੁਖ ਦੁਆਰਾ ਅਰਥ ਬਖਸ਼ਿਸ਼ ਕਰ ਰਹੇ ਹਨ। ਹੇ ਸਿੱਖ, ਇਹ ਤੈਨੂੰ ਸੇਖਾ ਸਿੱਖਿਆ ਹੈ, ਸ਼ੁਭ ਸਿੱਖਿਆ ਤੈਨੂੰ ਗੁਰੂ ਦੁਆਰਾ ਬਖਸ਼ਿਸ਼ ਕੀਤੀ ਜਾ ਰਹੀ ਹੈ, ਕਿ ਜਿਹੜੇ ਚਉ ਚੱਕ ਕਿਹੜੇ ਹੈ, ਚਾਰੇ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ, ਇਹਨਾਂ ਦੇ ਵਿੱਚ ਇਸੇ ਤਰ੍ਹਾਂ ਚਉ ਚੱਕ ਕੀ ਹੈ, ਮਾਨ ਬੁੱਧ ਅਹੰਕਾਰ, ਮਨ ਬੁੱਧ ਚਿੱਤ ਅਹੰਕਾਰ, ਇਹ ਚਾਰ ਚੱਕ ਹਨ। ਇਹਨਾਂ ਚਾਰਾਂ ਚੱਕਾਂ ਦੇ ਵਿੱਚ ਜਿਹੜਾ ਤੇਰਾ ਮਨ ਚੌਵਾਇਆ ਚਾਰੇ ਪਾਸੇ ਭਟਕਦਾ ਫਿਰਦਾ ਹੈ, ਭਾਵ ਕਦੇ ਕਹਿੰਦਾ ਮੈਂ ਉੱਤਰ ਲੋਕ ਦੇ ਪਦਾਰਥ ਲੈ ਆਵਾਂ ਉੱਤਰ ਦਿਸ਼ਾ ਤੋਂ, ਕਦੇ ਪੂਰਬ ਤੋਂ, ਕਦੇ ਪੱਛਮ ਤੋਂ, ਕਦੇ ਦੱਖਣ ਤੋਂ, ਇਸ ਤਰ੍ਹਾਂ ਚਾਰੇ ਤਰਫ ਚਾਰੇ ਦਿਸ਼ਾਵਾਂ ਦੇ ਵਿੱਚ ਚੌਵਾਇਆ ਪਦਾਰਥਾਕਾਰ ਬਿਰਤੀ ਹੋ ਕਰਕੇ ਤੇਰਾ ਮਨ ਜਿਹੜਾ ਇਹ ਭਟਕ ਰਿਹਾ ਹੈ। ਹੇ ਸਿੱਖ, ਤੂੰ ਇਹ ਸਿੱਖਿਆ ਲੈਣਾ ਕਰ,
ਮਨ ਇੱਕ ਘਰ ਆਣ,
ਇਸ ਮਨ ਨੂੰ ਏਕਤਾ ਦੇ ਘਰ ਵਿੱਚ ਵਾਹਿਗੁਰੂ ਦੇ ਚਰਨਾਂ ਵਿੱਚ ਲਿਆਉਣਾ ਕਰ, ਜੋੜਨਾ ਕਰ, ਭਾਵ ਚਾਰੇ ਪਾਸੇ ਦੀ ਭਟਕਣਾ ਨੂੰ ਛੱਡ ਕੇ ਇੱਕ ਵਾਹਿਗੁਰੂ ਦੇ ਚਰਨਾਂ ਨਾਲ ਆਪਣੇ ਮਨ ਨੂੰ ਜੋੜਨਾ ਕਰ, ਏਕਤਾ ਵਿੱਚ ਲਿਆਉਣਾ ਕਰ।
ਛੱਡ ਤੂੰ
ਇਸ ਲੋਕ ਦੇ ਤੇਹੜ ਪਰਲੋਕ ਦੇ, ਜਾਂ ਯੂੰ ਕਹਿ ਲਓ ਇਸ ਲੋਕ ਦੇ ਤੇਹੜ ਤਿੰਨਾਂ ਲੋਕਾਂ ਦੇ, ਜਿੰਨੇ ਪਦਾਰਥਾਂ ਦੀ ਵਾਸ਼ਨਾ ਹੈ ਇਸ ਨੂੰ ਤਿਆਗ ਦੇਣਾ ਕਰ।
ਤੈ ਸ਼ਬਦ ਪਛਾਣ,
ਗੁਰੂ ਦੇ ਉਪਦੇਸ਼ ਨੂੰ ਸਮਝਣਾ ਕਰ ਚੰਗੀ ਤਰ੍ਹਾਂ ਆਪਣੇ ਜੀਵਨ ਵਿੱਚ,
ਸਤਿਗੁਰ ਅੱਗੇ ਢਹਿ ਪਹਿਣਾ
ਨਾਲ, ਸਤਿਗੁਰੂ ਦੇ ਅੱਗੇ ਢਹਿ ਪੈਣਾ ਕਰ, ਭਾਵ ਸਭ ਕੁਝ ਛੱਡ ਕੇ ਨਿਮਰਤਾ ਦੇ ਨਾਲ ਆਪਣੇ ਸਤਿਗੁਰੂ ਨੂੰ ਸਮਰਪਿਤ ਹੋਣਾ ਕਰ, ਸਿੱਖਿਆ ਲੈ।
ਸਭ ਕਿਸ ਜਾਣੈ ਜਾਣ,
ਵਾਹਿਗੁਰੂ ਪਰਮੇਸ਼ਰ ਤੇਰੇ ਹਿਰਦੇ ਦੇ ਅੰਦਰ ਜੋ ਫੁਰਨੇ ਇੱਛਾ ਪੈਦਾ ਹੋ ਰਹੀ ਹੈ ਉਹਨਾਂ ਨੂੰ ਜਾਣਦਾ ਹੈ, ਉਹ ਸਮਝਦਾ ਹੈ ਕਿ ਤੇਰੇ ਮਨ ਵਿੱਚ ਕੀ ਆਸਾ, ਕੀ ਮਨਸਾ, ਕੀ ਫੁਰਨੇ ਹਨ।
ਆਸਾ ਮਨਸਾ ਜਲਾਏ ਤੂੰ,
ਫਿਰ ਅਕਾਲ ਦੇ ਪਦਾਰਥਾਂ ਦੀ ਆਸਾ, ਵਿਸ਼ਿਆਂ ਦੀ ਮਨਸਾ ਵਾਸ਼ਨਾ, ਔਰ ਬੁੱਧੀ ਦੇ ਅੰਦਰ ਜਿਹੜੀ ਵਾਸ਼ਨਾ ਵਿਸ਼ਿਆਂ ਦੀ ਹੈ, ਔਰ ਮਨ ਦੇ ਅੰਦਰ ਸੰਸਾਰ ਦੇ ਸੁੱਖਾਂ ਦੀ ਜਿਹੜੀ ਆਸਾ ਹੈ, ਇਹ ਨਾਮ ਅਭਿਆਸ ਦੁਆਰਾ ਤੂੰ ਸਾੜਨਾ ਕਰ। ਨਾਮ ਅਤੇ ਗੁਰਬਾਣੀ ਦੀ ਕਮਾਈ ਦੁਆਰਾ ਇਸ ਨੂੰ ਜਾਲ ਦੇ, ਸਾੜ ਦੇ।
ਰਹੋ ਮਹਿਮਾਨ,
ਸਾਰ ਵਿੱਚ ਮਹਿਮਾਨ ਪ੍ਰਾਣੇ ਦੀ ਤਰ੍ਹਾਂ, ਮਹਿਮਾਨ ਦੀ ਤਰ੍ਹਾਂ ਆਪਣੇ ਆਪ ਨੂੰ ਵੈਰਾਗ ਦੇ ਸੰਯੁਕਤ ਹੋ ਕਰਕੇ ਰਹਿਣਾ ਕਰ।
ਸਤਿਗੁਰ ਕੈ ਭਾਣੈ ਭੀ ਚੱਲਹਿ,
ਮਾੜਾ ਜਿਹੜਾ ਸਤਿਗੁਰੂ ਦੇ ਭਾਣੇ ਵਿੱਚ, ਸਤਿਗੁਰੂ ਦੀ ਰਦਾ ਵਿੱਚ, ਸਤਿਗੁਰੂ ਦੇ ਹੁਕਮ ਵਿੱਚ ਐਸੀ ਸਿੱਖਿਆ ਨੂੰ ਪਾ ਕੇ ਜਿਹੜਾ ਸਿੱਖ ਚੱਲਦਾ ਹੈ,
ਦਰਗਹ ਪਾਵੇ ਮਾਨ।
ਵਾਹਿਗੁਰੂ ਦੀ ਸੱਚੀ ਦਰਗਾਹ ਸੱਚਖੰਡ ਵਿੱਚ ਮਾਨ ਸਨਮਾਨ ਸਤਿਕਾਰ ਪ੍ਰਾਪਤ ਹੁੰਦਾ ਹੈ। ਦਰ ਅੰਤ ਕਰਨ ਦੇ ਗਏ ਅੰਦਰ ਹੀ ਵਾਹਿਗੁਰੂ ਪਰਮੇਸ਼ਵਰ ਦੀ ਪ੍ਰਾਪਤੀ ਦਾ ਮਾਣ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਜੇ ਨਾਮ ਨਾ ਚੇਤੇ ਨਹੀਂ,
ਜਿਹੜੇ ਭਾਈ ਦੂਸਰੇ ਮਨਮੁਖ ਲੋਕ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ, ਯਾਦ ਨਹੀਂ ਕਰਦੇ, ਚੇਤਨੀ ਕੀ ਸਿਮਰਨ ਨਹੀਂ ਕਰਦੇ ਹਨ।
ਭਿੱਜ ਪਹਿਨਣ ਭਿੱਜ ਖਾਣ,
ਉਹਨਾਂ ਦਾ ਪਹਿਨਣਾ ਵੀ ਧਰਕਾਰ ਜੋ, ਖਾਣਾ ਵੀ ਧਰਕਾਰ ਜੋ ਹੈ। ਇਸ ਕਰਕੇ ਖਾਣਾ ਪੀਣਾ ਪਹਿਨਣਾ ਉਹਨਾਂ ਦਾ ਹੀ ਸਫਲਾ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਕੀਤਾ। ਹੁਣ ਵਤੈ ਹਰ ਨਾਮ ਨਾ ਬੀਜੋ, ਇਸ ਕਰਕੇ ਅਬ ਕਲੂ ਆਇਓ ਰੋ, ਇੱਕ ਨਾਮ ਦੇਵੋ ਦੇਵੋ, ਐਸੇ ਨਾਮ ਦਾ ਬੀਜ ਬੀਜਣਾ ਕਰ।
ਮਹੱਲਾ ਤੀਜਾ,
ਸਾਰੇ ਬਾਦਸ਼ਾਹ ਫਰਮਾਨ ਕਰਦੇ ਹਨ,
ਹਰ ਗੁਣ ਤੇਤ ਨਾ ਆਵੇ।
ਹਰੀ ਦੇ ਗੁਣ ਇੰਨੇ ਬੇਸ਼ੁਮਾਰ ਬੇਅੰਤ ਹਨ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਦਿਆਂ ਕਦੇ ਤੋਟਾ ਘਾਟਾ ਨਹੀਂ ਆਉਂਦਾ। ਤਾਂ ਜਿਹੜਾ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਭਾਈ, ਉਹਨਾਂ ਨੂੰ ਕੋਈ ਵੀ ਕਿਸੇ ਵੀ ਵਸਤੂ ਦੀ ਤੋਟ ਘਾਟ ਨਹੀਂ ਆਉਂਦੀ ਹੈ। ਪਰਮੇਸ਼ੁਰ ਉਹਨਾਂ ਨੂੰ ਸਾਰੇ ਪਦਾਰਥ ਸਾਰੀਆਂ ਰਿੱਧੀਆਂ ਸਿੱਧੀਆਂ ਨਾਲ ਉਹਨਾਂ ਦੇ ਖਜ਼ਾਨੇ ਭਰ ਦਿੰਦਾ ਹੈ। ਹੁਣ ਹਰੀ ਦੇ ਗੁਣ ਉਚਾਰਨ ਨਾਲ ਉਹਨਾਂ ਦੇ ਅੰਦਰ ਔਗਣਾਂ ਦੀ ਤੋਟ ਨਹੀਂ ਪੈਦਾ ਹੁੰਦੀ ਹੈ।
ਕੀਮਤ ਕਹਿਣ ਨਾ ਜਾ,
ਵਾਹਿਗੁਰੂ ਦੇ ਨਾਮ ਦੀ ਕੀਮਤ ਕਹਿ ਕੇ ਨਹੀਂ ਦੱਸੀ ਜਾ ਸਕਦੀ ਕਿੰਨੀ ਕ।
ਨਾਨਕ ਗੁਰਮੁਖ ਹਰ ਗੁਣ ਰਵ ਹੈ।
ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਹੈ ਕਿ ਜਿਹੜੇ ਗੁਰਮੁਖ ਹੈ ਭਾਈ, ਉਹ ਹਰੀ ਦੇ ਗੁਣਾਂ ਨੂੰ ਸਦਾ ਹੀ ਆਪਣੀ ਰਸਨਾ ਤੋਂ ਉਚਾਰਦੇ ਰਹਿੰਦੇ ਹਨ। ਐਸੀ ਉਹਨਾਂ ਗੁਰਮੁਖਾਂ ਦੀ, ਗੁਰਸਿੱਖਾਂ ਦੀ ਅਵਸਥਾ ਹੈ ਜਿਨ੍ਹਾਂ ਨੇ ਇਹ ਸਿੱਖਿਆ ਗ੍ਰਹਿਣ ਕੀਤੀ ਹੈ।
ਗੁਣ ਮਹਿ ਰਹਿ ਸਮਾਏ,
ਗੁਣ ਸਰੂਪ ਪਰਮੇਸ਼ਰ, ਗੁਣ ਸਰੂਪ ਵਾਹਿਗੁਰੂ ਦਾ ਗਿਆਨ ਜੋ ਹੈ, ਗਿਆਨ ਸਰੂਪ ਗੁਣ ਦੇ ਵਿੱਚੋਂ ਸਮਾਏ ਭੇਦ ਹੋਏ ਰਹਿੰਦੇ ਹਨ।
ਗੌੜੀ ਹਰ ਚੋਲੀ ਦੇਹੇ ਸਵਾਰੀ,
ਹਰ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪੌੜੀ ਦੁਆਰਾ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। 11ਵੀਂ ਪੌੜੀ ਹੈ, ਹਰ ਚੋਲੀ ਦੇਹੀ ਸਵਾਰੀ। ਇਹ ਜਿਹੜੀ ਵਾਹਿਗੁਰੂ ਨੇ ਦੇਹ ਬੜੀ ਸੁੰਦਰ ਸਵਾਰ ਕੇ ਸਾਨੂੰ ਦਿੱਤੀ ਹੈ, ਇਹ ਭਾਈ ਚੋਲੀ ਚੋਲੀ ਦਿੱਤੀ ਹੈ ਪਹਿਨਣ ਵਾਲੀ ਸਾਨੂੰ।
ਪੈਦੀ ਭਗਤ ਕਰ,
ਔਰ ਇਸ ਉੱਤੇ ਭਗਤੀ ਦਾ ਕਸੀਦਾ ਕੱਢਿਆ ਹੋਇਆ ਹੈ। ਸਤਸੰਗ ਦੀ ਚੋਲਾ ਵੱਡੇ ਆਕਾਰ ਦਾ ਫੈਲਾਅ ਵਾਲਾ ਹੁੰਦਾ, ਚੋਲੀ ਛੋਟੇ ਆਕਾਰ ਵਾਲੀ। ਪੁਰਾਣੇ ਸਮਿਆਂ ਦੇ ਵਿੱਚ ਬੀਬੀਆਂ ਉੱਤੇ ਦੀ ਆਪਣੇ ਵਸਤਰਾਂ ਦੇ ਚੋਲੀ ਪਾਇਆ ਕਰਦੀਆਂ ਸਨ, ਉਹਦੇ ਉੱਤੇ ਬੜਾ ਸੁੰਦਰ ਕਸੀਦਾ ਕਢਾਈ ਆਦਿ ਕੱਢੀ ਹੋਇਆ ਕਰਦੀ ਸੀ। ਇਸ ਕਰਕੇ ਮਹਾਰਾਜ ਪ੍ਰਮਾਣ ਦੇ ਰਹੇ ਕਿ ਹਰ ਚੋਲੀ ਦੇਹ ਸਵਾਰੀ, ਇਹ ਜਿਹੜੀ ਦੇਹ ਮਨੁੱਖਾ ਜੀਵਨ ਦੀ ਤੈਨੂੰ ਵਾਹਿਗੁਰੂ ਨੇ ਦਿੱਤੀ, ਬੜੀ ਸਵਾਰ ਕੇ ਬੜੀ ਸੋਹਣੀ ਬਣਾ ਕੇ ਘੜ ਕੇ ਦਿੱਤੀ ਹੈ, ਇਹਦੇ ਵਿੱਚ ਭਗਤੀ ਦੀ ਚੋਲੀ ਪਹਿਨਣਾ ਕਰ। ਹਰ ਚੋਲੀ ਦੇਹ ਸਵਾਰੀ, ਇਹ ਹਰੀ ਦੀ ਭਗਤੀ ਦੀ ਚੋਲੀ ਆਪਣੀ ਦੇਹ ਦੇ ਉੱਤੇ ਸਵਾਰ ਕੇ ਪਹਿਨਣਾ ਕਰ।
ਹਰ ਪਾਠ ਲੱਗਾ ਅਧਕਾਈ,
ਹਰ ਪੈਤੀ ਭਗਤ ਕਰ, ਇਸ ਉੱਤੇ ਭਗਤੀ ਦਾ ਕਸੀਦਾ ਕੱਢਣਾ ਕਰ, ਭਗਤੀ ਦੀ ਕਢਾਈ ਕਰਨਾ ਕਰ। ਭਗਤੀ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕਰਨੀ ਹੈ, ਇਸ ਦਾ ਕਸੀਦਾ ਕੱਢਣਾ ਹੈ। ਔਰ ਹਰ ਪਾਠ ਲੱਗਾ ਅਧਕਾਈ, ਜਿਵੇਂ ਚੋਲੀ ਨੂੰ ਪਾਠ ਬਸਤਰ ਕੋਈ ਹਰੇ ਰੰਗ ਦਾ, ਕੋਈ ਲਾਲ ਰੰਗ ਦਾ, ਕੋਈ ਕਾਲੇ ਰੰਗ ਦਾ, ਕੋਈ ਚਿੱਟੇ ਰੰਗ ਦਾ ਲੱਗਾ ਹੋਇਆ ਹੁੰਦਾ ਹੈ, ਇਸੇ ਤਰ੍ਹਾਂ ਮੇਰਾ ਮਨ ਸਾਧ ਜਿੰਨਾ ਮਿਲ ਹਰਿਆ, ਸੰਗਤ ਦੇ ਵਿੱਚ ਮਿਲਣਾ ਜਿਹੜਾ, ਔਰ ਮਨ ਐਨ ਹਰਾ ਭਰਾ ਹੋ ਜਾਣਾ, ਇਹ ਹਰੇ ਰੰਗ ਦਾ ਬਸਤਰ ਲੱਗਾ ਹੋਇਆ ਹੈ। ਔਰ ਜਿਹੜਾ ਭਗਤੀ ਦਾ ਲਾਲ ਰੰਗ ਹੈ, ਇਹ ਲਾਲ ਰੰਗ ਦਾ ਬਸਤਰ ਲੱਗਾ ਹੋਇਆ ਹੈ। ਇਸੇ ਤਰ੍ਹਾਂ ਪੀਲਾ ਰੰਗ ਮਨ ਮਨ ਵਿੱਚ ਉਮਾਦ ਪੈਦਾ ਹੋਣਾ ਇਹ ਪੀਆ ਰੰਗ ਹੈ, ਵੈਰਾਗ ਪੈਦਾ ਹੋਣਾ ਇਹ ਕਾਲਾ ਰੰਗ ਹੈ, ਔਰ ਗਿਆਨ ਦਾ ਰੰਗ ਉੱਜਲ ਹੈ। ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਹੋਣਾ ਇਹ ਸਫੇਦ ਰੰਗ ਉੱਜਲ ਰੰਗ ਹੈ। ਔਰ ਇਹਦਾ ਬੜਾ ਸੁੰਦਰ ਵਿਸਥਾਰ ਆਉਂਦਾ ਹੈ ਕਿ ਜਿਵੇਂ ਸਤਿਯੁਗ ਦੇ ਵਿੱਚ ਹੰਸਾ ਅਵਤਾਰ ਉਸ ਨੇ ਸਫੇਦ ਰੰਗ ਆਪਣੇ ਸਰੀਰ ਤੇ ਧਾਰਨ ਕੀਤਾ, ਤ੍ਰੇਤੇ ਯੁਗ ਵਿੱਚ ਭਗਵਾਨ ਰਾਮ ਨੇ ਲਾਲ ਰੰਗ ਜਦੋਂ ਬਨਵਾਸ ਨੂੰ ਗਏ, ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਨੇ ਪੀਲਾ, ਕਲਯੁਗ ਦੇ ਵਿੱਚ ਜਦੋਂ ਕਲਕੀ ਆਏਗਾ ਆਖਿਰ ਕਾਲਾ ਰੰਗ ਧਾਰਨ ਕਰੇਗਾ। ਇਸੇ ਤਰ੍ਹਾਂ ਚਾਰੇ ਵੇਦਾਂ ਦੇ ਰੰਗ ਵੀ ਮੰਨੇ ਆਸਾਮ ਕਹਿ ਸਤੰਬਰ ਸਵਾਮੀ, ਗੁਰਬਾਣੀ ਵਿੱਚ ਵੀ ਫਰਮਾਨ ਆਉਂਦਾ ਬੱਗਾ ਰੱਤਾ ਪੀਲਾ ਕਾਲਾ ਵੇਦਾ ਕਰੀ ਪੁਕਾਰ, ਸ਼ਾਮ ਵੇਦ ਨੂੰ ਪੜ੍ਹਨ ਵਾਲੇ ਸਫੇਦ ਰੰਗ ਦੇ ਵਸਤਰ ਧਾਰਨ ਕਰਦੇ ਹੈ, ਰਿਗ ਵੇਦ ਨੂੰ ਪੜ੍ਹਨ ਵਾਲੇ ਲਾਲ ਰੰਗ ਦੇ ਵਸਤਰ ਧਾਰਨ ਕਰਦੇ ਹੈ, ਜੁਜਰ ਵੇਦ ਨੂੰ ਪੜ੍ਹਨ ਵਾਲੇ ਪੀਲੇ ਰੰਗ ਦੇ, ਅਥਰਵ ਵੇਦ ਨੂੰ ਪੜ੍ਹਨ ਵਾਲੇ ਕਾਲੇ ਰੰਗ ਦੇ ਵਸਤਰ ਧਾਰਨ ਕਰਦੇ ਹੈ। ਇਹ ਸਰਗੁਣ ਭਗਤੀ ਦੇ ਰੰਗ ਹੈ। ਜਿਹੜਾ ਮੇਰਾ ਮਨ ਸਾਜ ਜਿੰਨਾ ਮਿਲ ਹਰਿਆ, ਸੰਗਤ ਵਿੱਚ ਮਿਲਣਾ ਇਹ ਹਰਾ ਰੰਗ ਹੈ, ਭਗਤੀ ਦਾ ਲਾਲ ਰੰਗ ਹੈ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵੱਡ ਭਾਗਾ। ਇਸੇ ਤਰ੍ਹਾਂ ਵੈਰਾਗ ਦੇ ਸੰਯੁਕਤ ਹੋਣਾ, ਜਿਵੇਂ ਬਾਬਾ ਫਰੀਦ ਸਾਹਿਬ ਜੀ ਵੈਰਾਗ ਦੇ ਵਿੱਚ ਆ ਕੇ ਕਾਲੀ ਕੋਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕਿਹਾ ਬਿਰਹਿ ਜਾਲੀ, ਮੈਂ ਆਪਣੇ ਪਿਆਰੇ ਦੇ ਵਿਛੋੜੇ ਦੇ ਵਿੱਚ ਮੇਰਾ ਕਾਲਾ ਸਿਆਹ ਰੰਗ ਹੋ ਗਿਆ। ਔਰ ਇਸੇ ਤਰ੍ਹਾਂ ਗਿਆਨ ਦਾ ਰੰਗ ਉੱਜਲ ਰੰਗ ਹੈ, ਉਮਾ ਦਾ ਰੰਗ ਪੀਲਾ ਰੰਗ ਹੈ। ਇਸ ਤਰ੍ਹਾਂ ਭਾਈ ਇਹ ਨਿਰਗੁਣ ਦਾ, ਨਿਰਗੁਣ ਦੀ ਭਗਤੀ ਦੇ ਚਾਰ ਰੰਗ ਹਨ, ਜਿਵੇਂ ਸਰਗੁਣ ਦੇ ਹੈ ਇਸੇ ਤਰ੍ਹਾਂ ਨਿਰਗੁਣ ਦੇ ਵੀ ਰੰਗ ਹਨ। ਔਰ ਭਗਤੀ ਰੂਪ ਚੋਲੀ ਦੇ ਉੱਤੇ ਜਿਹੜਾ ਪਾਟ ਬਸਤਰ ਲੱਗਾ ਹੋਇਆ ਹੈ, ਇਸ ਉੱਤੇ ਅਧਿਕ ਤੋਂ ਅਧਿਕ ਬਹੁਤ ਸੁੰਦਰ ਭਗਤੀ ਦਾ ਰੰਗ ਔਰ ਉੱਤੇ ਕਸੀਦਾ ਕੱਢਿਆ ਹੋਇਆ ਹੈ,
ਬਹੋ ਬਹੋ ਬਿਧ ਭਾਤ ਕਰ,
ਬਹੁਤ ਵਿਧੀਆਂ ਕਰਕੇ ਬਹੁਤ ਤਰ੍ਹਾਂ ਕਰਕੇ ਸਰਵਣ ਭਗਤੀ, ਮੰਨਣ ਭਗਤੀ, ਸੇਵਾ ਭਗਤੀ, ਕੀਰਤਨ ਭਗਤੀ, ਦਾਸਾ ਭਗਤੀ, ਕਿੰਨੀਆਂ ਭਗਤੀਆਂ, ਨੌ ਪ੍ਰਕਾਰ ਦੀ ਨਵਤਾ ਭਗਤੀ ਹੈ। ਇਹ ਵੱਖ ਵੱਖ ਤਰ੍ਹਾਂ ਦੀਆਂ ਭਗਤੀਆਂ ਦਾ ਰੰਗ ਲੱਗਾ ਹੋਇਆ ਹੈ, ਬਹੁਤ ਵਿਧੀਆਂ ਕਰਕੇ ਬਹੁਤ ਤਰ੍ਹਾਂ ਕਰਕੇ ਭਗਤੀ ਦਾ ਰੰਗ ਲੱਗਾ ਹੋਇਆ ਹੈ। ਐਸੇ ਪਾਠ ਭਗਤੀ ਰੂਪ ਚੋਲੀ ਦੇ ਬਸਤਰ ਨੇ,
ਬੁੱਝਣ ਵਾਲਾ,
ਕੋਈ ਬੁੱਝਣ ਵਾਲਾ, ਸਮਝਣ ਵਾਲਾ, ਗਿਆਨਵਾਨ, ਤਤ ਬੇਤਾ ਇਸ ਵਿਚਾਰ ਨੂੰ ਸਮਝਦਾ ਹੈ, ਧਾਰਨ ਕਰਦਾ ਹੈ,
ਅੰਤਰ ਵਿਵੇਕ ਕਰ,
ਅੰਦਰ ਵਿਵੇਕ, ਵਿਦ ਨਾਮ ਦਵੈਤ, ਮੈਂ ਦਵੈਤ ਨੂੰ ਤਿਆਗ ਕੇ ਇੱਕ ਹੋ ਜਾਣਾ, ਇੱਕ ਮਿਕ ਵਾਹਿਗੁਰੂ ਦੇ ਵਿੱਚ ਭੇਦ ਹੋ ਜਾਣਾ। ਔਰ ਗੁਰਸਿੱਖਾਂ ਨੇ ਵਿਵੇਕ ਦਾਨ ਮੰਗਿਆ, ਅੰਤਰ ਹਿਰਦੇ ਦੇ ਵਿੱਚ ਵਿਵੇਕ ਪੈਦਾ ਕਰਨ ਵਾਲਾ ਜਿਹੜਾ ਰੰਗ ਹੈ ਭਗਤੀ ਦਾ, ਉਸ ਨੂੰ ਧਾਰਨ ਕੀਤਾ, ਜਿਨ੍ਹਾਂ ਨੇ ਗੁਰੂ ਕੋਲ ਇਸ ਵਿਚਾਰ ਨੂੰ ਸਮਝਿਆ ਹੈ,
ਬੁੱਝਿਆ ਇਹ ਵਿਵੇਕ,
ਭਾਈ ਇਸ ਵਿਵੇਕ ਵਿਚਾਰ ਨੂੰ ਉਹੀ ਹੀ ਬੁੱਝਿਆ ਸਮਝਦਾ ਹੈ ਜਾਂ ਧਾਰਨ ਕਰਦਾ ਹੈ,
ਇਸ ਬੁਝਾਏ ਆਪ ਹਾਰ,
ਵਾਹਿਗੁਰੂ ਪਰਮੇਸ਼ਰ ਜਾਂ ਸਤਿਗੁਰੂ ਆਪ ਇਸ ਵਿਚਾਰ ਦੀ ਸੋਝੀ ਬਖਸ਼ਿਸ਼ ਕਰਦੇ ਹਨ, ਬੁਝਾਉਂਦੇ ਹਨ, ਸਮਝਾਉਂਦੇ ਹਨ,
ਜਨ ਨਾਨਕ ਕਹਿ ਵਿਚਾਰਾ,
ਗੁਰੂ ਰਾਮਦਾਸ ਸਾਹਿਬ ਵੀ ਫਰਮਾਨ ਕਰਦੇ ਹੈ ਕਿ ਭਾਈ ਇਹ ਵਿਚਾਰ ਜਨ ਗੁਰਮੁਖਾਂ ਦੇ ਤਾਈਂ ਕਹੀ ਹੈ,
ਗੁਰਮੁਖ ਹਰ ਸਤ ਹਰ,
ਗੁਰਮੁਖ ਹੈ ਉਸ ਹਰੀ ਜੋ ਸਤ ਸਰੂਪ ਪਰਮੇਸ਼ਰ ਹੈ ਨਾ, ਉਸੇ ਦਾ ਹੀ ਰੂਪ ਹਨ। ਭਾਵ ਭਗਤੀ ਦਾ ਰੰਗ, ਭਗਤੀ ਦੀ ਚੋਲੀ ਜਿਸ ਉੱਤੇ ਭਾਈ प्रेम के धागे के नाल विचार की सूई द्वारा बड़ा सुंदर शुभ गुणा का कसीदा कढ़िया होया है। और जिन्होंने ऐसी भगती की चोली पहनी है वह वाहिगुरु परमेश्वर का हरि का रूप हैं। यह सतगुरु जी ने परम पवित्र अज के श्री मुखवाक द्वारा सानू उपदेश बख्शिश किया है। आओ लड़ीवार जो कथा चल रही है उस लड़ीवार कथा के एक शब्द की विचार आप संगत सरवण करो।
बिलावल महला पंजवा
राग विच धन गुरु अर्जन देव साहब की परम पवित्र उपदेश बख्शिश कर रहे हैं। जिस वक्त धन गुरु हरगोबिंद साहब जी ने ताप शरीरक बुखार आदक शरीर उत्ते आया तो सच्चे पातशाह जी ने गुरसिखा ने बेनती की कि साहबदादा जी की सच्चे पातशाह हूँ देह की शरीर की कैसी अवस्था कैसी हालत है। तो उस वक्त सतगुरु जी ने शब्द उच्चारण किए हैं
हमारे साजना
साडे प्यारे मित्र भाई गुरदास जी साजना सज्जन स्वरूप बाबा बुढ़ा भाई बुढ़ा साहब जी सात संगत जी मित्र और सज्जन और प्यारा ये तीन शब्द हैं। प्यारा उसनू कहा जाता जे तुसी किसे नाल प्यार कर दे तो वह भी प्यार करे उसनू प्यारा कहा जाता है। मित्र वह हुंदा जे तुसी थोड़ा प्यार कर दे तो वह तुहाडे नालों दस गुणा वध प्यार करे। सज्जन उसनू कहा जाता है जे तुसी किसे नाल प्रेम नहीं भी कर दे तो भी करे बिना प्रयोजन तो बिना मतलब। इस करके सतगुरु महाराज जी ने इत्थे फरमान किया मीत हमारे साजना ये साडे प्यारे मीत का अर्थ प्यारा भी हुंदा। हे प्यारे भाई गुरदास जी बाबा बुढ़ा भाई बुढ़ा साहब जी
राखे गोविंद
धन गुरु हरगोबिंद साहब जी वाहिगुरु परमेश्वर श्री गुरु रामदास जी धन गुरु नानक साहब ने आप कृपा करके रखिया की है उन्हों की हर तरह करके
निंदक मृत तो हो गए
जेडे निंदक है ना निंदा करने वाले सन वह मरिया के तुल हो गए है निंदकों का नाश हो गया है।
नचंद
निश्चिंत होना करो हूं वाहिगुरु आप ही कृपा करके रखिया करेगा। इसे तरह मीत हमारे साजना जेडे उत्तम सज्जन अधिकारी गुरमुख हैं तो वाहिगुरु परमेश्वर नूं अपना लोक परलोक का मित्र बनाउंदे गोविंद परमेश्वर नूं कि परमेश्वर ही साडी इस लोक विच भी परलोक विच भी रक्षा करन वाला है। उन्होंने वाहिगुरु नूं ही अपना श्रेष्ठ मित्र बनाउणा कीता है। और जिन्होंने वाहिगुरु नूं अपना मित्र बना लिया उन्हां दी निंदिया करन वाले उन्हां दा कुछ भी नहीं बिगाड़ सकते। निंदक ने निंदिया ही करी देनी है सारा जीवन। गुरमुखा ने जिहड़ी है वह उस्तत करनी है अपनी निंदिया ते दूसरे की उस्तत यह सुननी बड़ी कठिन है। बंदा अपनी निंदिया नहीं कदे सुन सकता दूसरे की उस्तत नहीं सुन सकता। जदों ये बिरती बन जाए कि अपनी निंदिया सुन वेले मन प्रसन्न होवे और दूसरे की महिमा सुन के मन इन्ना प्रसन्न हो जाए कि वाहिगुरु के शुकराने विच सुरत टली जाए कि सच्चे पातशाह इस अमके प्राणी उत्ते आपने ऐसी कृपा की है इन्ने गुण इन्हू बख्शिश की है तेरी महान रहमत है तू अपनी कृपा नाल नवाजिया। जदों यह बिरती जा यह अवस्था आ जाती है तो उसनू गुरमुख पदवी प्राप्त होती। धन गुरु तेग बहादुर साहब जी के बचन हैं उस्तक निंदा दो त्याग खुद पद निर्बाना जन नानक यो खेल कठिन है किन्हों गुरमुख जाना। ਸਾਧ ਸੰਗਤ ਦੀ ਭਗਤਾਂ ਨੇ ਤਾਂ ਆਪਣੇ ਲੋਕਾਂ ਵਿੱਚ ਆਪ ਨਿੰਦਿਆ ਕਰਵਾਈ। ਕਬੀਰ ਸਾਹਿਬ ਜੀ ਦਾ ਜੀਵਨ ਪੜ੍ਹ ਲਓ, ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹ ਲਓ, ਵੱਡੇ ਵੱਡੇ ਭਗਤਾਂ ਦੇ, ਗੁਰਮੁਖਾਂ ਦੇ, ਸੰਤਾਂ ਦੇ, ਗੁਰਸਿੱਖਾਂ ਦੇ, ਸਾਧੂਆਂ ਦੇ ਜੀਵਨ ਪੜ੍ਹ ਲਓ। ਭਗਤ ਕਬੀਰ ਜੀ ਨੇ ਤਾਂ ਬੜਾ ਸੁੰਦਰ ਨਿਰਣਾ ਦਿੱਤਾ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਇਸ ਕਰਕੇ ਜਿਹੜੇ ਭਾਈ ਐਸੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣਾ ਸੱਜਣ ਬਣਾ ਲਿਆ ਲੋਕ ਪ੍ਰਲੋਕ ਦਾ, ਇੰਨਾ ਉਹਨਾਂ ਦਾ ਵਾਹਿਗੁਰੂ ਦੇ ਉੱਤੇ ਮਨ ਜੁੜ ਗਿਆ ਹੈ, ਉਹਨਾਂ ਦੀ ਨਿੰਦਿਆ ਕਰਨ ਵਾਲੇ ਨਿੰਦਕ ਮ੍ਰਿਤਕ ਤੁਲ ਹੋ ਗਏ, ਭਾਵ ਨਿੰਦਿਆ ਕਰਨ ਵਾਲੇ ਮਰ ਜਾਂਦੇ ਹਨ, ਪਰ ਉਹ ਨਿਸ਼ਚਿੰਤ ਹੋ ਕੇ ਵਾਹਿਗੁਰੂ ਦੇ ਦਰ ਦੀ ਸੇਵਾ, ਭਗਤੀ, ਉਪਾਸ਼ਨਾ ਔਰ ਪਰ ਉਪਕਾਰ ਕਰਦੇ ਰਹਿੰਦੇ ਹਨ। ਰਹਾਓ ਵਿਸਰਾਮ ਦੇ ਕੇ ਫਰਮਾਨ ਕਰਦੇ
ਆ ਮਨੋਰਥ ਪ੍ਰਭ ਕੀ,
ਜਿਹੜੇ ਉਹਨਾਂ ਦੇ ਮਨ ਵਿੱਚ ਮਨੋਰਥ ਪੈਦਾ ਹੋਏ, ਫੁਰਨੇ ਪੈਦਾ ਹੋਏ ਜਾਂ ਇੱਛਾ ਪੈਦਾ ਹੋਈ, ਉਹ ਵਾਹਿਗੁਰੂ ਨੇ ਉਹਨਾਂ ਦੀਆਂ ਸਾਰੀਆਂ ਪੂਰੀਆਂ ਕਰ ਦਿੱਤੀਆਂ। ਇੱਛਾ ਪੂਰਕ ਸਰਵ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੁਨਾ
ਭੇਟੇ ਗੁਰਦੇਵ।
ਸਤਿਗੁਰੂ ਜੀ ਨੂੰ ਮਿਲਣ ਕਰਕੇ, ਗੁਰਦੇਵ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੋਈ, ਜੋ ਵੀ ਉਹਨਾਂ ਨੇ ਮਨੋਰਥ ਮਨ ਵਿੱਚ ਕੀਤਾ ਸਾਰੇ ਉਹਨਾਂ ਦੇ ਵਾਹਿਗੁਰੂ ਪੂਰੇ ਕਰ ਦਿੰਦਾ ਹੈ।
ਜੈ ਜੈਕਾਰ ਜਗਤ ਮਹਿ,
ਇਸ ਲੋਕ ਵਿੱਚ ਵੀ, ਪ੍ਰਲੋਕ ਦੇ ਵਿੱਚ ਵੀ, ਜਗਤ ਵਿੱਚ ਵੀ, ਦਰਗਾਹ ਵਿੱਚ ਵੀ, ਜੈਕਾਰ ਉਹਨਾਂ ਦੀ ਮਹਿਮਾ ਦੁਨੀਆਂ ਦੇ ਚੌਂ ਕੁੰਟਾਂ ਦੇ ਵਿੱਚ ਹੀ ਫੈਲ ਜਾਂਦੀ ਹੈ, ਇਸ ਲੋਕ ਤੋਂ ਲੈ ਕੇ ਸਵਰਗ ਲੋਕ ਤੱਕ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਦੀ ਜੈਕਾਰ ਹੁੰਦੀ ਹੈ।
ਸਫਲ ਜਾ ਕੀ ਸੇਵ,
ਉਸ ਵਾਹਿਗੁਰੂ ਦੇ ਦਰ ਦੀ ਕੀਤੀ ਹੋਈ ਸੇਵਾ, ਸਾਰੇ ਫਲ ਜੀਵ ਨੂੰ ਦਵਾਉਣ ਦੇ ਸਮਰੱਥ ਹੈ, ਸਹਿਤ ਫਲਾਂ ਦੀ ਸਾਰੀ ਸੇਵਾ, ਧਰਮ ਅਰਥ ਕਾਮ ਮੋਖ, ਸਾਰੇ ਫਲ ਜਿਸ ਵਾਹਿਗੁਰੂ ਦੀ, ਜਿਸ ਸਤਿਗੁਰੂ ਦੀ, ਜਿਸ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰ ਦੀ ਸੇਵਾ ਕਰਨ ਨਾਲ ਸਾਰੇ ਫਲ ਜੀਵਨ ਵਿੱਚ ਪ੍ਰਾਪਤ ਹੋ ਜਾਂਦੇ ਹਨ। ਸਾਧ ਸੰਗਤ ਜੀ, ਜੋ ਮਹਾਮਾਰੀ ਸੰਸਾਰ ਵਿੱਚ ਫੈਲੀ ਹੈ, ਗੁਰੂ ਕੇ ਲੰਗਰਾਂ ਵਿੱਚ ਬਹੁਤ ਵੱਡੀਆਂ ਸੇਵਾਵਾਂ ਦਿਨ ਰਾਤ ਚੱਲ ਰਹੀਆਂ ਹਨ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰ, ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲੰਗਰਾਂ ਦਾ ਬਹੁਤ ਵੱਡਾ ਪ੍ਰਵਾਹ ਅੱਠੇ ਪਹਿਰ ਚੱਲਦਾ ਹੈ, ਔਰ ਹੋਰ ਵੀ ਇਤਿਹਾਸਕ ਅਸਥਾਨਾਂ ਤੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ। ਵੱਖ ਵੱਖ ਜਥੇਬੰਦੀਆਂ ਵੀ ਬਹੁਤ ਵੱਡੀ ਸੇਵਾ ਕਰ ਰਹੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਯਤਨਾਂ ਵਿੱਚ ਲੱਗੀ ਹੋਈ ਹੈ। ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਯਤਨਾਂ ਵਿੱਚ ਸੇਵਾ ਵਿੱਚ ਲੱਗੀ ਹੋਈ ਹੈ। ਇਸੇ ਤਰ੍ਹਾਂ ਵੱਖ ਵੱਖ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਔਰ ਸੇਵਾ ਪੰਥੀ ਸਾਰੀਆਂ ਹੀ ਸੰਸਾਰ ਵਿੱਚ ਅੱਜ ਜੇਕਰ ਸਿੱਖ ਪੰਥ ਨੂੰ, ਸਿੱਖ ਸੰਗਤਾਂ ਨੂੰ ਐਡਾ ਵੱਡਾ ਸਨਮਾਨ ਦੁਨੀਆਂ ਦੀਆਂ ਸਰਕਾਰਾਂ ਦੇ ਰਹੀਆਂ, ਉਹ ਤੁਹਾਡੀ ਸੇਵਾ ਕਰਕੇ ਤੁਹਾਨੂੰ ਐਡਾ ਵੱਡਾ ਸਨਮਾਨ ਪ੍ਰਾਪਤ ਹੋ ਰਿਹਾ। ਇਹ ਗੁਰੂ ਘਰਾਂ ਵਿੱਚੋਂ ਸੇਵਾ ਦਾ ਸੋਨਾ ਅੱਗੇ ਚੱਲਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਹਰ ਤਰ੍ਹਾਂ ਦੀ ਸੇਵਾ ਦਾ ਵਿਧਾਨ ਲਿਖਿਆ, ਨੰਗੇ ਨੂੰ ਵਸਤਰ, ਭੁੱਖੇ ਨੂੰ ਅੰਨ, ਲੋੜਵੰਦਾਂ ਨੂੰ ਦਵਾਈ, ਔਲਾਦ, ਜੋ ਜੋ ਵੀ ਕੋਈ ਸੇਵਾ ਕਰ ਸਕਦਾ, ਵੱਧ ਚੜ੍ਹ ਕੇ ਬਹੁਤ ਵੱਡੀ ਪੱਧਰ ਵਿੱਚ, ਬਹੁਤ ਵੱਡੀ ਪੱਧਰ ਤੇ ਸਿੱਖ ਸੰਗਤਾਂ ਸੇਵਾ ਵਿੱਚ ਲੱਗੀਆਂ ਹੋਈਆਂ, ਦਿਨ ਰਾਤ ਇੱਕ ਕੀਤਾ ਹੋਇਆ। ਐਡੀ ਭਿਆਨਕ ਮਹਾਮਾਰੀ ਦੇ ਵਿੱਚ ਵੀ ਸਿੱਖ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਾਨ ਤਲੀ ਤੇ ਰੱਖ ਕੇ ਵੀ ਸੇਵਾ ਕਰ ਰਹੇ ਹੈ। ਧੰਨ ਉਹਨਾਂ ਗੁਰਸਿੱਖਾਂ ਦਾ ਜੀਵਨ ਹੈ। ਸਾਧ ਸੰਗਤ ਜੀ, ਜਿਸ ਵਕਤ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਮੇਂ ਕੋਹੜ ਦਾ ਰੋਗ ਇਸ ਧਰਤੀ ਤੇ ਫੈਲਿਆ, ਆਪ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਰੋਗੀਆਂ ਦੀ ਹੱਥੀ ਸੇਵਾ ਕਰਨ ਦੱਸਦੇ, ਔਰ ਜਦੋਂ ਮਾਲਵੇ ਵਿੱਚ ਮਰੀ ਫੈਲ ਗਈ, ਹੈਦਾ ਫੈਲ ਗਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਲਵੀ ਦੀ ਧਰਤੀ ਤੇ ਰੋਗੀ ਲੋਕਾਂ ਦੀ ਬਹੁਤ ਵੱਡੀ ਪੱਧਰ ਤੇ ਸੇਵਾ ਕੀਤੀ ਸੱਚੇ ਪਾਤਸ਼ਾਹ ਨੇ। ਇਸ ਕਰਕੇ ਪੂਰਨੇ ਪਾਇਆ ਆਪਾਂ ਵੱਧ ਚੜ ਕੇ ਭਾਈ ਗੁਰੂ ਕੇ ਲੰਗਰਾਂ ਵਿੱਚ। ਕਣਕ ਦਾ ਮੌਸਮ ਚੱਲ ਰਿਹਾ, ਕਣਕ ਦੀ ਵਾਢੀ ਪਈ ਹੋਈ ਹੈ, ਵੱਧ ਤੋਂ ਵੱਧ ਆਪਣਾ ਅਨਾਜ ਸਫਲਾ ਕਰਨ ਵਾਸਤੇ ਤੁਸੀਂ ਗੁਰੂ ਕੇ ਲੰਗਰਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੂਸਰੇ ਗੁਰਧਾਮਾਂ ਵਿੱਚ ਲੰਗਰਾਂ ਲਈ ਕਣਕ ਦੀ ਸੇਵਾ ਕਰੋ। ਇਹ ਸਮਾਂ ਬਾਰ ਬਾਰ ਨਹੀਂ, ਕਿਉਂਕਿ ਮਹਾਰਾਜ ਕਿਰਪਾ ਕਰਨ, ਜਗਤ ਨਿਰੰਦਾ ਰੱਖ ਲਿਆ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਹੋ ਉਬਾਰ। ਮੈਂ ਇੱਕ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਸਾਧ ਸੰਗਤ ਦੀ ਔਲਾਦ ਕੰਮ ਨਾ ਕਰੇ, ਜਿੱਥੇ ਹਿਕਮਤਾਂ ਔਰ ਜਿੱਥੇ ਸਿਆਣਪਾਂ ਸਾਰੀਆਂ ਆ ਕੇ ਖੜ ਜਾਣ। ਅੱਜ ਸਾਰੀ ਦੁਨੀਆ ਤਰ੍ਹਾਂ ਤਰ੍ਹਾਂ ਕਰ ਰਹੀ ਹੈ, ਕੋਈ ਵਿਗਿਆਨ ਨਹੀਂ ਕੰਮ ਆ ਰਿਹਾ, ਕੋਈ ਸਿਆਣਪਾਂ ਕੰਮ ਨਹੀਂ ਆ ਰਹੀਆਂ, ਔਰ ਉੱਥੇ ਫਿਰ ਵਾਹਿਗੁਰੂ ਪਰਮੇਸ਼ਰ ਦਾ ਓਟ ਆਸਰਾ ਲੈਣਾ। ਆਪੋ ਆਪਣੇ ਘਰਾਂ ਘਰਾਂ ਵਿੱਚ ਹਰ ਧਰਮ ਦੇ ਲੋਕ ਭਾਈ ਪਰਮੇਸ਼ਰ ਦਾ ਭਜਨ ਕਰੋ, ਗੁਰਸਿੱਖ ਸੰਗਤਾਂ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੋ, ਸਿਮਰਨ ਕਰੋ, ਜਾਪ ਕਰੋ, ਅਰਦਾਸਾਂ ਕਰੋ, ਨਾਮ ਜਪੋ। ਨਾਮ ਜਪਣ ਨਾਲ ਹੀ ਭਾਈ ਸਾਰੀ ਕਿਰਪਾ ਹੋਣੀ, ਅਰਦਾਸਾਂ ਕਰਨ ਨਾਲ ਹੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਸਾਡੇ ਉੱਤੇ ਕਰਨੀਆਂ ਕਿ ਸੰਸਾਰ ਤੋਂ ਮਹਾਰਾਜ ਆਇਆ, ਸੰਕਟ ਦੂਰ ਹੋ ਜਾਏ। ਹੁਣ ਸਾਡੀ ਸਮਰੱਥਾ ਨਹੀਂ ਹੈ, ਸਾਡੇ ਵਸ ਵਿੱਚ ਨਹੀਂ, ਅਸੀਂ ਜਿੰਨਾ ਜ਼ੋਰ ਲਾਉਣਾ ਸੀ ਲਾ ਕੇ ਹੰਭ ਹਾਰ ਕੇ ਥੱਕ ਗਏ। ਦੇਖੋ ਵੱਡੀਆਂ ਵੱਡੀਆਂ ਤਾਕਤਾਂ ਦੀਆਂ ਬਾਹਾਂ ਪਰਮੇਸ਼ਰ ਨੇ ਖੜੀਆਂ ਕਰਾ ਦਿੱਤੀਆਂ ਅੱਜ ਦੇ ਯੁੱਗ ਵਿੱਚ, ਤੁਸੀਂ ਅੱਖੀ ਵੇਖ ਲਿਆ। ਜਿਹੜੇ ਲੋਕ ਵਾਹਿਗੁਰੂ ਦੇ ਉੱਤੇ ਤਰਕਾਂ ਕਰਦੇ ਹੈ, ਅੱਜ ਤੁਸੀਂ ਵੇਖ ਰਹੇ ਹੋ ਪਰਮੇਸ਼ਰ ਦੀ ਸ਼ਕਤੀ ਨੂੰ। ਇਸ ਕਰਕੇ ਭਾਈ ਵਾਹਿਗੁਰੂ ਉੱਤੇ ਅਟਲ ਦ੍ਰਿੜ ਭਰੋਸਾ ਰੱਖ ਕੇ ਉਸ ਅੱਗੇ ਅਰਦਾਸ ਕਰੋ, ਵੈਦਾ ਸੰਧਾ ਸੰਗ ਇਕੱਠਾ ਹੋਇਆ, ਔਖਦਾਏ ਰਾਸ ਵਿੱਚ ਆਪ ਖਲੋਇਆ। ਇਸ ਕਰਕੇ ਮਹਾਰਾਜ ਅੱਗੇ ਬੇਨਤੀਆਂ ਕਰੋ, ਉਹ ਭਾਈ ਸੇਵਾ ਕਰੋ, ਸਾਰੇ ਫਲ ਸੇਵਾ ਵਿੱਚੋਂ ਪ੍ਰਾਪਤ ਹੁੰਦੇ ਹੈ, ਤੇ ਜਿਹੜਾ ਸੇਵਾ ਕਰਦਾ ਉਹਦੀ ਜਗਤ ਵਿੱਚ ਜੈ ਜੈਕਾਰ ਹੁੰਦੀ ਹੈ। ਉੱਚ ਅਪਾਰ ਅਗਨ ਤਿਉਹਾਰ, ਵਾਹਿਗੁਰੂ ਤਿੰਨਾਂ ਗੁਣਾਂ ਤੋਂ ਉੱਚਾ, ਪ੍ਰਕਿਰਤੀ ਦੇ ਪਾਰੋਂ ਵਾਰ ਤੋਂ ਰਹਿਤ ਔਰ ਅਗਨਤ ਅਣਗਿਣਤ ਗੁਣਾਂ ਦਾ ਮਾਲਕ ਹੈ, ਔਰ ਉਹਦੇ ਗੁਣਾਂ ਨੂੰ ਗਿਣ ਕੇ ਨਹੀਂ ਦੱਸਿਆ ਜਾ ਸਕਦਾ, ਐਸਾ ਹਰੀ ਪਰਮੇਸ਼ਰ ਵਾਹਿਗੁਰੂ ਹੈ।
ਸਭ ਜੀ ਜਿਸ ਹੱਥ,
ਉਸਦੇ ਹੱਥ ਵਿੱਚ ਜੀਵਾਂ ਦੀ ਰੋਟੀ ਰਿਜਕ ਵੀ ਸਾਰੀ ਵਾਹਿਗੁਰੂ ਦੇ ਹੱਥ ਵਿੱਚ ਤਾਰ ਹੈ। ਜੀਵਾਂ ਦੀ ਰੋਟੀ ਰਿਜਕ ਸਾਰਾ ਉਸ ਵਾਹਿਗੁਰੂ ਦੇ ਪਾਲਣਾ ਪਲੋਸ਼ਣਾ ਸਾਰਾ ਜੀਵਾਂ ਦਾ ਵਾਹਿਗੁਰੂ ਦੇ ਹੱਥ ਵਿੱਚ ਹੈ, ਉਸਦੇ ਹੁਕਮ ਵਿੱਚ ਹੈ।
ਨਾਨਕ ਪ੍ਰਭ ਸਰਣਾਗਤੀ,
ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਕਿ ਇਸੇ ਪਰਮੇਸ਼ਰ ਦੀ ਭਾਈ ਸ਼ਰਨ ਲਓ। ਸ਼ਰਨ ਨਾਥ ਤੋਰੀਉਂ ਉਬਾਰ ਲਾਜ ਮੋਰੀਉਂ, ਜਿੱਥੇ ਸ਼ਰਨ ਆਏ ਹੈ ਤਿੱਥੇ ਰਾਖ ਲਏ ਹੈ, ਬਿਨਾਂ ਸ਼ਰਨ ਤਾਂ ਕੀ ਨਹੀਂ, ਔਰ ਓਟਮ ਬਚੇਗਾ ਨਾ ਕੋਈ ਕਰੇ ਕਾਲ ਚੋਟਮ। ਸ਼ਰਨ ਲਓ ਵਾਹਿਗੁਰੂ ਦੀ, ਸ਼ਰਨ ਵਿੱਚ ਆਉਣਾ ਕਰੋ, ਅਰਦਾਸਾਂ ਕਰੋ, ਬਾਣੀ ਪੜ੍ਹੋ, ਜੋਗਣੀਆਂ ਕਰੋ, ਇਹੀ ਸ਼ਰਨ ਵਿੱਚ ਆਉਣਾ ਹੈ।
ਕਤ ਕਤ ਮੇਰੇ ਸਾਥ,
ਮੇਰੇ ਇਸ ਲੋਕ ਵਿੱਚ ਵੀ, ਜਿੱਥੇ ਕਿਤੇ ਵੀ, ਪਰਲੋਕ ਵਿੱਚ ਵੀ, ਮੇਰਾ ਵਾਹਿਗੁਰੂ ਸਾਡਾ ਅੰਗ ਸੰਗ ਹੋ ਕੇ ਸਾਥ ਦੇਣ ਵਾਲਾ ਹੈ। ਸਾਡਾ ਲੋਕ ਪ੍ਰਲੋਕ ਦਾ ਸੱਜਣ ਔਰ ਪਿਆਰਾ, ਜਿੱਥੇ ਕਿੱਥੇ ਵੀ ਸਾਡੀ ਰੱਖਿਆ ਕਰਨ ਵਾਲਾ ਉਹ ਵਾਹਿਗੁਰੂ ਪਰਮ ਪਿਤਾ ਪਰਮੇਸ਼ਰ ਹੈ। ਉਸ ਦੀ ਸ਼ਰਨ ਲਓ, ਉਸ ਅੱਗੇ ਬੇਨਤੀਆਂ ਕਰੋ। ਇਹ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਬਖਸ਼ਿਸ਼ਾਂ ਸਾਡੇ ਉੱਤੇ ਕੀਤੀਆਂ। ਸੰਗਤ ਦੀ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਆਪ ਜੀ ਨੂੰ ਪ੍ਰਵਾਨ ਕਰਨੀ।
ਉੱਚ ਅਪਾਰ ਅਗਨ ਤਿਉਹਾਰ, ਨਾਨਕ ਪ੍ਰਭ ਸਰਣਾਗਤੀ, ਜਤ ਕਤ ਮੇਰੇ ਸਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।